دوئے راہ شری گنگا کے بات سن برد بھائی گرداس لکھے پوکھت چکل گت بولے کرت پرکار
واحگرو جی کا خالصا واحگرو جی کی فتح. परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संघ मुख जुड़े वड्या भागा वाले हो के दीन दुनिया के पातशाह नौवे पातशाह धर्म दे राखे धन धन श्री गुरु तेग बहादुर साहब जी महाराज जी दे पावन पवित्र स्थान गुरुद्वारा श्री दुख निवारण साहब दे पावन दरबार अंदर धन श्री गुरु ग्रंथ साहब जी महाराज जी की पावन पवित्र हजूरी च हाजरियां भर के मेरी पीरी दे मालक छेवें पातशाह बंदी छोड़ सतगुरु श्री गुरु हरगोबिंद साहब जी महाराज जी का पावन पवित्र इतिहास बड़ी श्रद्धा भावना सत्कार सहित सरवण कर रहे वजीर खां और किंच बेग ये दो आला अफसर ने बादशाह जहांगीर को बादशाह जहांगीर ने वजीर खां और किंच बेग नू श्री गुरु हरगोबिंद साहब जी महाराज जी नूं अपने कोल बुलाउण वास्ते सुनेहा दे के भेजिया जहांगीर बादशाह दे भेजे हुए वजीर खां और किंच बेग ये दोवें सतगुरु गुरु हरगोबिंद साहब के चरणा च हाजिर हुए हैं वजीर खां गुरु घर का शरदालु सी प्रेमी सी सतगुरां दे चरणा ते आके इन्हें बड़े प्यार नाल नमस्कार कीती सारी विथया सुनाई कि किवें चंदू ने महाराज जी दे बरखिलाफ बादशाह दे कन्न भरे ने चुगलियां कीतियां ने और जहांगीर बादशाह ने आप जी नूं अपने कोल बुलाया है महाराज जी कहण लगे जहांगीर बादशाह ने तां साडे पिता जी नूं भी अपने कोल बुलाया सी पर मुड़ के उन्हां दी सार नहीं लई उन्हां नूं किवें शहीद कर दिता गया वजीर खां कहण लगा ये सारी वधेकी चंदू दी है महाराज हुण समा बनया कि तुसी चलो ते चल के जिहड़ा पापी चंदू है उहनू दंड दिओ उहदे कोलों पिता जी दी शहादत दा बदला लो सतगुरां ने वचन कीता वजीर खां इहदा जवाब असीं तुहानू कल नू देंगे सतगुरु जी अपने महलां विच आए परिवार नाल भाई गुरदास जी बाबा बुढ़ा साहब जी होना नाल विचार कीती गुरमता कीता है किवें करना चाहिदा है कई एक मसंद जिहड़े गुरु घर दे पुराने मसंद सानू कहण लगे महाराज आपां नूं उत्थे नहीं जाना चाहिदा वेखो अगे उन्हां ने गुरु अर्जन साहब नाल की कीता बादशाहां दे घर च हनेरा हुंदा है आंधी हुंदा है उह कोई न्याय नहीं करदे आप जी मालवे दे जंगल दे इलाके च चले चलो उत्थे गराड़ तुहाडे सिख ने उत्थे पानी दी किल्लत होण करके बादशाह ते बादशाह दी फौज नहीं पहुंच सकेगी पर भाई जेठा ते भाई विधि चंद वर्गे जिहड़े सूरमे सिख सी कहण लगे महाराज कोई लोड़ नहीं किते जाण दी असीं इत्थे अपने नगर अमृतसर साहब च बैठे रहांगे जे बादशाह दी फौज चढ़ के आवेगी ते फिर असी भी रुके दी रहण लगे उन्हां दा मुकाबला करांगे जंग करांगे माता गंगा जी कहण लगे जंग युद्ध दीआं गल्लां ना करो जंग युद्धां दे विच्चों की प्राप्त होना है नाहक बिना कारण तो मौत नूं सदना ही है इस करके ए ख्याल ए मसलत अपने हिरदे च कदे भी ना विचार करो जिहदे नाल बखेड़ा पैदा होवे क्योंकि जहांगीर बादशाह हाले गुरु घर नाल प्यार रखदा है उहदे नाल बिगाड़ करना हाले अपने वास्ते उत्तम नहीं है इस करके तुसी कोई होर रस्ता लभो ਇਹ ਅੰਮ੍ਰਿਤਸਰ ਸਾਹਿਬ ਨਗਰ ਸਾਡਾ ਆਪਣਾ ਨਗਰ ਹੈ, ਪੁਸ਼ਤੈਨੀ ਨਗਰ ਹੈ। ਇੱਥੇ ਹੇ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਪਿਤਾ ਪਿਤਾਮਾ ਨੇ ਇਹ ਨਗਰ ਵਸਾਇਆ। ਇਹ ਨਗਰ ਛੱਡ ਕੇ ਚਲੇ ਜਾਣਾ ਇਹ ਯੋਗ ਨਹੀਂ ਹੈ। ਇਸ ਤਰ੍ਹਾਂ ਦੀ ਮਸਲਤ ਕਰ ਰਹੇ ਨੇ ਮਾਤਾ ਗੰਗਾ ਜੀ। ਇਹ ਵਿਚਾਰ ਕਹਿ ਰਹੇ ਨੇ ਕਿ ਇੱਦਾਂ ਦਾ ਕੰਮ ਕਰੋ ਕਿ ਬਾਦਸ਼ਾਹ ਦੇ ਨਾਲ ਵਿਗਾੜ ਵੀ ਨਾ ਹੋਵੇ, ਉਹਦੇ ਨਾਲ ਪ੍ਰੇਮ ਵੀ ਬਣਿਆ ਰਹੇ ਤੇ ਆਪਣਾ ਕੰਮ ਵੀ ਸਿੱਧ ਹੋ ਜਾਏ। ਤੇ ਜਿਸ ਪ੍ਰਕਾਰ ਦੀ ਮਸਲਤ ਕਰਕੇ ਵਿਚਾਰ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਜ਼ੀਰ ਖਾਂ ਤੇ ਕਿੰਚ ਬੇਗ ਨੂੰ ਜਵਾਬ ਦੇ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਕਥਾ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੁਇਰਾ ਸ੍ਰੀ ਗੰਗਾ ਕੇ ਬਾਕਚਨ ਬਿਰਦ ਭਾਈ ਗੁਰਦਾਸ।
ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੂਜਦੀ ਇੱਕ ਮਾਤਾ ਹਨ। ਮਾਤਾ ਗੰਗਾ ਜੀ ਬੜੇ ਸਿਆਣੇ ਹਨ, ਸੂਝਵਾਨ ਹਨ। ਮਾਤਾ ਗੰਗਾ ਜੀ ਨੇ ਜਿਸ ਵੇਲੇ ਇਹ ਬਚਨ ਕਹੇ ਤੇ ਬਾਬਾ ਬੁੱਢਾ ਸਾਹਿਬ ਜੀ ਵੀ ਲਾਗੇ ਬੈਠੇ ਸੀ, ਭਾਈ ਗੁਰਦਾਸ ਜੀ ਵੀ ਨੇੜੇ ਬੈਠੇ ਸਨ। ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ, ਭਾਈ ਗੁਰਦਾਸ ਜੀ ਹੋਣਾ ਨੇ ਇਹ ਬਚਨ ਮਾਤਾ ਗੰਗਾ ਜੀ ਦੇ ਸੁਣੇ ਹਨ।
ਲਖੈ ਭਵਿੱਖ ਤੇ ਸਕਲ ਗਤ ਬੋਲੇ ਕਰਤ ਪ੍ਰਕਾਸ਼।
ਬਾਬਾ ਬੁੱਢਾ ਸਾਹਿਬ ਜੀ ਵਰਗੇ ਜੋ ਮਹਾਂਪੁਰਖ ਬ੍ਰਹਮ ਗਿਆਨੀ ਨੇ ਉਹ ਜਾਣਦੇ ਨੇ ਆਉਣ ਵਾਲੇ ਸਮੇਂ ਚ ਕੀ ਹੋਣਾ, ਭਵਿੱਖਤ ਦਾ ਗਿਆਨ ਹੈ ਉਨ੍ਹਾਂ ਨੂੰ ਕਿ ਆਉਣ ਵਾਲੇ ਸਮੇਂ ਚ ਕੀ ਵਰਤਾਰਾ ਵਰਤਣਾ। ਆਉਣ ਵਾਲੇ ਸਮੇਂ ਦੀ ਸਾਰੀ ਗੱਤ ਜਾਣ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਬੋਲੇ, ਕਹਿਣ ਲੱਗੇ,
ਚੌਪਈ ਮਾਤਾ ਜੀ ਸੁਣੀਏ।
ਉਸ ਵੇਲੇ ਮਾਤਾ ਜੀ ਨੂੰ ਸੰਬੋਧਨ ਕਰਕੇ ਬਾਬਾ ਬੁੱਢਾ ਸਾਹਿਬ ਜੀ ਬੋਲੇ, ਕਹਿਣ ਲੱਗੇ, ਹੇ ਮਾਤਾ ਜੀ ਸੁਣੋ, ਜੋ ਅਸੀਂ ਕਹਿਣ ਲੱਗੇ ਹਾਂ ਉਹ ਧਿਆਨ ਨਾਲ ਸੁਣੋ।
ਸ੍ਰੀ ਹਰਗੋਬਿੰਦ ਸਭ ਗੱਤ ਲਏ।
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੀ ਗੱਤ ਜਾਣਦੇ ਨੇ, ਜਾਣੀ ਜਾਣਦੇ, ਉਨ੍ਹਾਂ ਕੋਲੋਂ ਕੁਝ ਲੁਕਿਆ ਛਿਪਿਆ ਨਹੀਂ ਹੋਇਆ। ਉਹ ਜਾਣਦੇ ਨੇ ਆਉਣ ਵਾਲੇ ਸਮੇਂ ਚ ਕੀ ਹੋਣਾ, ਕੀ ਵਰਤਣਾ, ਸਭ ਕੁਝ ਉਨ੍ਹਾਂ ਦੇ ਅੰਦਰ ਗਿਆਤ ਹੈ।
ਜਿਹੜੀ
ਹੋਣੀ ਹੈ ਨਾ ਉਹ ਤਾਂ ਹੋ ਕੇ ਰਹਿਣੀ ਹੈ ਮਾਤਾ ਜੀ, ਉਹਨੂੰ ਕੋਈ ਰੋਕ ਨਹੀਂ ਸਕਦਾ। ਤੇ ਉਹ ਹੋਣੀ ਗੁਰੂ ਹਰਗੋਬਿੰਦ ਸਾਹਿਬ ਤੋਂ ਲੁਕੀ ਨਹੀਂ ਹੋਈ। ਇਹ ਵੀ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਵਿਚ ਕੀ ਹੋਣੀ ਵਰਤਣੀ ਹੈ, ਕੀ ਖੇਡ ਵਰਤਣੀ ਹੈ, ਉਹ ਸਭ ਕੁਝ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਾਣਦੇ ਨੇ। ਇਨ੍ਹਾਂ ਕੋਲੋਂ ਕੁਝ ਵੀ ਨਹੀਂ ਲੁਕਿਆ ਹੋਇਆ।
ਜੋ ਕਰਨੋ ਸਗਰੋ ਮਨ ਜਾਣੇ।
ਜੋ ਕੁਝ ਇਨ੍ਹਾਂ ਨੇ ਕਰਨਾ ਹੈ ਜਾਂ ਹੋਣੀ ਨੇ ਜੋ ਕੁਝ ਕਰਨਾ ਹੈ ਉਹ ਸਭ ਕੁਝ ਆਪਣੇ ਮਨ ਵਿਚ ਜਾਣਦੇ ਹਨ।
ਪ੍ਰਥਮ ਸਭ ਤੇ ਹਿਤ ਚੰਦੋ ਮਾਰਨ।
ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪਹਿਲਾਂ ਜਿਹੜੀ ਸ਼ਪਤ ਲਈ ਹੈ, ਪ੍ਰਣ ਕੀਤਾ ਹੈ ਚੰਦੂ ਨੂੰ ਮਾਰਨ ਦਾ, ਇਹਦੇ ਪਿੱਛੇ ਹੋਣੀ ਗੁਰੂ ਸਾਹਿਬ ਜਾਣਦੇ ਨੇ ਵੀ ਅੱਗੇ ਹੋਣੀ ਹੈ। ਇਸੇ ਕਰਕੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲਾਂ ਚੰਦੂ ਪਾਪੀ ਨੂੰ ਮਾਰਨ ਦੀ ਸ਼ਪਤ ਕੀਤੀ ਹੈ, ਪ੍ਰਣ ਕੀਤਾ ਹੈ।
ਬੈਠ ਸਬਨ ਮੈਂ ਕੀਨ ਉਚਾਰਨ।
ਹੁਣ ਇਹ ਜਿਹੜਾ ਪ੍ਰਣ ਕੀਤਾ ਛੇਵੇਂ ਪਾਤਸ਼ਾਹ ਨੇ ਉਹ ਕੋਈ ਲੁਕ ਕੇ ਨਹੀਂ ਕੀਤਾ, ਉਹ ਪ੍ਰਣ ਮਹਾਰਾਜ ਜੀ ਨੇ ਭਰੇ ਦੀਵਾਨ ਵਿਚ ਭਰੀ ਸਭਾ ਵਿਚ ਕੀਤਾ ਹੈ, ਜਿੱਥੇ ਹਜ਼ਾਰਾਂ ਦੀ ਗਿਣਤੀ ਚ ਸਿੱਖ ਬੈਠੇ ਸਨ ਉਨ੍ਹਾਂ ਦੇ ਦੀਵਾਨ ਵਿਚ ਭਰੇ ਦੀਵਾਨ ਚ ਮਹਾਰਾਜ ਜੀ ਨੇ ਇਹ ਪ੍ਰਣ ਕੀਤਾ ਹੈ।
ਦੁਤੀਏ ਗੁਰ ਅਰਜਨ ਬਿਰਤਾਂਤ।
ਗੁਰੂ ਅਰਜਨ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਣ ਕੀਤਾ ਹੈ। ਦੂਜਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਬਿਰਤਾਂਤ ਹੈ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਬਾਰੇ ਹਾਰੇ ਸਾਰੇ ਲੋਕਾਂ ਨੂੰ, ਸਾਰੇ ਸੰਸਾਰ ਨੂੰ ਹਾਲੇ ਪਤਾ ਨਹੀਂ ਲੱਗਾ ਕਿ ਉਨ੍ਹਾਂ ਦੀ ਸ਼ਹਾਦਤ ਕਿਵੇਂ ਹੋਈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ ਦਾ ਜਿਹੜਾ ਬਿਰਤਾਂਤ ਹੈ
ਉਹ ਮੰਨਣ ਲੱਗੇ ਉਹ ਅਭੈ ਬਖਿਆਤ
ਪ੍ਰਗਟ ਹੋਣ ਲੱਗ ਪਿਆ, ਲੋਕਾਂ ਵਿਚ ਉਹ ਗੱਲ ਦਾ ਪਤਾ ਲੱਗਣ ਲੱਗ ਪਿਆ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਕਿਵੇਂ ਹੋਈ ਹੈ, ਕਿਵੇਂ ਮਹਾਪਾਪੀ ਚੰਦੂ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਹੈ, ਉਹ ਸਾਰਾ ਪ੍ਰਸੰਗ ਹੇ ਮਾਤਾ ਗੰਗਾ ਜੀ ਹੁਣ ਪ੍ਰਗਟ ਹੋਣ ਲੱਗ ਪਿਆ। ਬਾਬਾ ਬੁੱਢਾ ਸਾਹਿਬ ਜੀ ਗੱਲ ਕਹਿ ਰਹੇ ਨੇ ਮਾਤਾ ਗੰਗਾ ਜੀ ਨੂੰ ਕਿ ਮਾਤਾ ਜੀ ਉਹ ਸਾਰਾ ਬਿਰਤਾਂਤ ਸਾਰੀ ਗੱਲ ਹੁਣ ਪ੍ਰਗਟ ਹੋ ਕੇ ਲੋਕਾਂ ਵਿਚ ਆਉਣ ਲੱਗ ਪਈ ਹੈ।
ਪਲਟੋ ਲੈ ਬੋ ਕੋ ਅਬ ਸਮੇਂ
ਕਰਕੇ ਹੁਣ ਬਦਲਾ ਲੈਣ ਦਾ ਸਮਾਂ ਕਿ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਜ ਦਈਏ ਦਿੱਲੀ, ਕਿਉਂਕਿ ਹੁਣ ਚੰਦੂ ਪਾਪੀ ਨੂੰ ਮਾਰ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਦਾ ਸਮਾਂ ਹੈ।
ਚਲੋ ਇਹ ਮਤ
ਸਾਡਾ ਮਤ ਤਾਂ ਇਹੀ ਹੈ ਕਿ ਹੁਣ ਸਾਨੂੰ ਦਿੱਲੀ ਜ਼ਰੂਰ ਜਾਣਾ ਚਾਹੀਦਾ, ਹੁਣ ਜਾ ਕੇ ਬਾਦਸ਼ਾਹ ਜਹਾਂਗੀਰ ਨੂੰ ਦਿੱਲੀ ਜ਼ਰੂਰ ਮਿਲਣਾ ਚਾਹੀਦਾ।
ਬਿਨਾ ਚਲੇ ਮੈਂ ਮਾਰਨ ਹੋਵੇ
ਜਦੋਂ ਤੱਕ ਦਿੱਲੀ ਨਹੀਂ ਜਾਵਾਂਗੇ ਉਥੇ ਜਾਏ ਬਿਨਾਂ ਅਸੀਂ ਪਾਪੀ ਚੰਦੂ ਨੂੰ ਮਾਰ ਨਹੀਂ ਸਕਾਂਗੇ, ਚੰਦੂ ਨੂੰ ਕਬਜ਼ੇ ਚ ਤਾਂ ਹੀ ਲੈ ਸਕਾਂਗੇ ਨਾ ਜੇ ਬਾਦਸ਼ਾਹ ਨਾਲ ਮੇਲ ਮਿਲਾਪ ਹੋਵੇਗਾ, ਬਾਦਸ਼ਾਹ ਨਾਲ ਮੁਲਾਕਾਤ ਹੋਵੇਗੀ। ਬਿਨਾਂ ਬਾਦਸ਼ਾਹ ਕੋਲ ਜਾਇਆ ਦਿੱਲੀ ਜਾਇਆ ਪਾਪੀ ਚੰਦੂ ਨੂੰ ਪਕੜ ਕੇ ਮਾਰਿਆ ਨਹੀਂ ਜਾ ਸਕਦਾ।
ਪੂਰਨ ਕਰੇ ਸਤ ਕਰ ਜੁਰੇ
ਕਸਮ ਕੀਤੀ ਹੋਈ ਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉਹ ਦਿੱਲੀ ਜਾਏ ਬਿਨਾਂ ਪੂਰੀ ਨਹੀਂ ਹੋਣੀ, ਜਿਹੜਾ ਪ੍ਰਣ ਛੇਵੇਂ ਪਾਤਸ਼ਾਹ ਨੇ ਕੀਤਾ ਉਹ ਦਿੱਲੀ ਜਾ ਕੇ ਹੀ ਪੂਰਾ ਹੋਣਾ, ਉਥੇ ਜਾਏ ਬਿਨਾਂ ਇਹ ਪ੍ਰਣ ਪੂਰਾ ਨਹੀਂ ਹੋ ਸਕਣਾ।
ਸ੍ਰੀ ਅੰਮ੍ਰਿਤਸਰ ਬਸੋ ਸੁਖਾਰੇ
ਮਾਤਾ ਜੀ ਤੁਸੀਂ ਇੱਥੇ ਸੁਖ ਦੇ ਨਾਲ ਆਨੰਦ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਦੇ ਵਿਚ ਵਸੋ।
ਜਹਾਂਗੀਰ ਮੈਂ ਕਰਾਂ ਵਿਗਾੜੂ
ਬਾਦਸ਼ਾਹ ਜਹਾਂਗੀਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਕੁਝ ਨਹੀਂ ਵਿਗਾੜ ਸਕਦਾ, ਉਹਦੇ ਚ ਇੰਨੀ ਤਾਕਤ ਨਹੀਂ ਤਾਣ ਨਹੀਂ ਕਿ ਉਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਕੁਝ ਵਿਗਾੜ ਸਕੇ।
ਆਗੇ ਜਹਾਂਗੀਰ
ਨਹੀਂ ਕੁਝ ਵਿਗਾੜ ਸਕਦਾ, ਚਲੋ ਜਹਾਂਗੀਰ ਤੋਂ ਬਾਅਦ ਉਹਦਾ ਪੁੱਤਰ ਸ਼ਾਹਜਹਾਨ ਬਾਦਸ਼ਾਹ ਜਦੋਂ ਤਖ਼ਤ ਤੇ ਬੈਠੇਗਾ ਜਿਵੇਂ ਕਰੇਗਾ ਫਿਰ ਗੁਰੂ ਸਾਹਿਬ ਅੱਗੋਂ ਉਸੇ ਤਰ੍ਹਾਂ ਉਹਦੇ ਨਾਲ ਵਰਤਣਗੇ, ਪਰ ਜਹਾਂਗੀਰ ਨਾਲ ਇਹਨਾਂ ਦਾ ਵਿਗਾੜ ਨਹੀਂ ਹੋਵੇਗਾ ਇਹ ਮੈਂ ਜਾਣਦਾ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਤਰਕਾਲ ਦਰਸ਼ੀ ਨੇ, ਉਹ ਜਾਣਦੇ ਨੇ ਆਉਣ ਵਾਲੇ ਸਮੇਂ ਚ ਕੀ ਹੋਣਾ, ਇਹ ਵੀ ਜਾਣਦੇ ਨੇ ਕਿ ਸ਼ਾਹਜਹਾਨ ਬਾਦਸ਼ਾਹ ਦੇ ਸਮੇਂ ਗੁਰੂ ਸਾਹਿਬ ਜੀ ਦੇ ਨਾਲ ਜੰਗ ਯੁੱਧ ਵੀ ਹੋਣੇ ਨੇ। ਇਸ ਕਰਕੇ ਕਹਿੰਦੇ ਜਹਾਂਗੀਰ ਨਾਲ ਨਹੀਂ ਵਿਗਾੜ ਹੋਵੇਗਾ, ਜਹਾਂਗੀਰ ਤੋਂ ਬਾਅਦ ਉਹਦਾ ਪੁੱਤਰ ਸ਼ਾਹਜਹਾਨ ਜਦੋਂ ਹਿੰਦੁਸਤਾਨ ਦੇ ਤਖ਼ਤ ਤੇ ਬਾਦਸ਼ਾਹ ਬਣ ਕੇ ਬੈਠੇਗਾ ਉਹ ਜਿਵੇਂ ਵਰਤੇਗਾ ਗੁਰੂ ਸਾਹਿਬ ਨਾਲ, ਗੁਰੂ ਸਾਹਿਬ ਜੀ ਅੱਗੋਂ ਉਸੇ ਤਰ੍ਹਾਂ ਉਹਦੇ ਨਾਲ ਵਰਤਣਗੇ।
ਅਬ ਚੰਦੂ ਕੋ ਗਰਦ ਮਿਲਾਓ
ਹੁਣ ਤਾਂ ਚੰਦੂ ਨੂੰ ਗਰਦ ਵਿਚ ਮਿਲਾਉਣ ਦਾ ਸਮਾਂ ਹੈ ਕਿ ਪਾਪੀ ਚੰਦੂ ਨੂੰ ਮਿੱਟੀ ਵਿਚ ਗਰਕ ਕਰ ਦਿੱਤਾ ਜਾਵੇ।
ਜਸ ਮਿਸਾਲ ਜਗਤ ਮੈਂ ਪਾਵੋ
ਬੜਾ ਵੱਡਾ ਭਾਰੀ ਸੁਜਸ ਜਗਤ ਵਿਚ ਪ੍ਰਾਪਤ ਹੋਵੇਗਾ ਜੇ ਮਹਾਰਾਜ ਜੀ ਬਦਲਾ ਲੈ ਲੈਣਗੇ ਨਾ ਚੰਦੂ ਨੂੰ ਮਾਰ ਕੇ, ਤੇ ਸਾਰੇ ਦੇਸ਼ ਵਿਚ ਸਾਰੇ ਵਿਸ਼ਵ ਭਰ ਵਿਚ ਮਹਾਰਾਜ ਛੇਵੇਂ ਪਾਤਸ਼ਾਹ ਦਾ ਪ੍ਰਤਾਪ ਵਧੇਗਾ, ਸਤਿਗੁਰਾਂ ਦਾ ਸੁਜਸ ਹਰ ਥਾਂ ਤੇ ਹਰ ਜਗ੍ਹਾ ਤੇ ਪਸਰੇਗਾ।
ਇੱਕ ਵਜ਼ੀਰ ਖਾਂ ਨਿਤ ਟਿਕਾਓ
ਇੱਕ ਤਾਂ ਇਹ ਜਿਹੜਾ ਵਜ਼ੀਰ ਖਾਂ ਆਇਆ ਹੈ ਬੁਲਾਉਣ ਵਾਸਤੇ ਸਤਿਗੁਰਾਂ ਨੂੰ, ਇਹ ਵਜ਼ੀਰ ਖਾਂ ਇਹ ਬਾਦਸ਼ਾਹ ਜਹਾਂਗੀਰ ਦਾ ਨਿਕਟ ਵਰਤੀ ਹੈ, ਇਹ ਹਰ ਵੇਲੇ ਬਾਦਸ਼ਾਹ ਜਹਾਂਗੀਰ ਦੇ ਨੇੜੇ ਰਹਿੰਦਾ ਹੈ, ਉਹਦੇ ਬਹੁਤ ਹੀ ਨੇੜਲੇ ਵਜ਼ੀਰਾਂ ਚੋਂ ਇੱਕ ਵਜ਼ੀਰ ਹੈ।
ਸਤਿਗੁਰ ਕੋ ਸੇਵਕ ਸੁਖ ਜਾਓ
ਇਹ ਗੁਰੂ ਘਰ ਦਾ ਸੇਵਕ ਵੀ ਹੈ, ਸਤਿਗੁਰਾਂ ਦੇ ਘਰ ਦੀ ਸੇਵਾ ਕਰਦਾ ਹੈ, ਵਜ਼ੀਰ ਖਾਂ ਬਾਦਸ਼ਾਹ ਦਾ ਵੀ ਨੇੜੇ ਹੈ ਤੇ ਇਧਰ ਗੁਰੂ ਘਰ ਦੇ ਵੀ ਨੇੜੇ ਹੈ, ਗੁਰੂ ਘਰ ਦਾ ਨਿਕਟ ਵਰਤੀ ਹੈ ਤੇ ਸਤਿਗੁਰਾਂ ਦੇ ਦਰ ਘਰ ਦੀ ਸੇਵਾ ਕਰਦਾ ਹੈ।
ਇਸਨੇ ਸਰਬ ਬਾਤ ਸਮਝਾਈ
ਵਜ਼ੀਰ ਖਾਂ ਨੇ ਵੀ ਸਾਰੀ ਗੱਲ ਸਮਝਾਈ ਹੈ, ਵਜ਼ੀਰ ਖਾਂ ਨੇ ਵੀ ਆ ਕੇ ਸਾਰੀ ਗੱਲਬਾਤ ਉਥੋਂ ਦੀ ਆ ਕੇ ਦੱਸੀ ਹੈ।
ਚੱਲੇ ਗੁਰੂ ਚੰਦੂ ਲੈ ਕਾਈ
ਵਜ਼ੀਰ ਖਾਂ ਨੇ ਵੀ ਇਹੀ ਗੱਲ ਆਖੀ ਹੈ ਕਿ ਜੇ ਛੇਵੇਂ ਪਾਤਸ਼ਾਹ ਜੀ ਦਿੱਲੀ ਚੱਲਣਗੇ ਤੇ ਉਥੇ ਜਾ ਕੇ ਪਾਪੀ ਚੰਦੂ ਨੂੰ ਮਾਰ ਲੈਣਗੇ, ਪਾਪੀ ਚੰਦੂ ਦਾ ਨਾਸ ਕਰ ਲੈਣਗੇ, ਇਹ ਗੱਲ ਵਜ਼ੀਰ ਖਾਂ ਨੇ ਵੀ ਆਖੀ ਹੈ।
ਜਹਾਂਗੀਰ ਉਤਾਰਾ
ਜਹਾਂਗੀਰ ਬਾਦਸ਼ਾਹ ਵੀ ਆਪਣਾ ਫਰਜ਼ ਉਤਾਰਨਾ ਚਾਹੁੰਦਾ, ਉਹ ਕਹਿੰਦਾ کہ چندو نے انہوں غلط سکھیا دے کے غلط پاسے ٹوریا ہے. اس کر کے چندو گرو گھر کا دوکھی ہے, تسی انہوں آ کے پکڑ کے مار سکتے. اس کر کے بادشاہ جاگیر بھی اپنا فرض اتارنا چاہتا ہے.
یو پلتا جس نے گر مارا,
کر کے جہانگیر بادشاہ بھی چاہتا ہے کہ گرو صاحب جی آ جان دلی, آ کے پاپی چندو نو مارن جنے گرو صاحب نو ماریا ہے انہوں آ کے ستگرو جی مار کے پلٹا لے لین, بدلا لے لین.
میں آچو کچھ کل بکھیڑا,
کر کے وزیر خان نے بھی یہ گل کہی ہے. بابا جی کہہ رہے نے ماتا جی اس کر کے سانو کوئی بکھیڑا کرن دی لوڑ نہیں, حالے سانو جنگ دا بگل بجان دی لوڑ نہیں, حالے جنگ کیتے بنا ہی سر سکتا ہے. کیونکہ بھائی جیٹھا جی انہوں نے کہا اسی بھی اسی جنگ کرن نو تیار ہاں, جے بادشاہ فوج بھیجے گا تے اسی اگوں اپنی تیگاں نال مقابلہ کرانگے. اس کر کے بابا جی ہونی کہہ رہے نے ماتا جی حالے سانو بکھیڑا کرن دی لوڑ نہیں, حالے سانو کوئی جنگ یدھ کرن دی بھی لوڑ نہیں, اسی طرح ہی گل بن سکتی ہے.
بگڑ پر ہے جنگ بدیڑا,
جی بگڑ پئے تے پھر بڑا بڑا بھاری جنگ ہوئے گا, یدھ ہوئے گا, اس جنگ نال یدھ نال حالے آپا نو کوئی فائدہ نہیں ہون والا.
کون کا جیت کرو دکھادا,
کر کے آپا حالے کیڑا کام کوئی سدھ کرنا کہ لڑائی کریے, جدو لڑائی دا سما آوے گا جنگ دا سما آوے گا ادو جنگ بھی کران گے, پر حالے جنگ کرن دا سما نہیں آیا, حالے لڑائی کرن دا سما نہیں, حالے سمے پاپی چندو نو پکڑ کے مار کے ادھے کول بدلا لینا.
اس کی جے جم ہوئے لادا,
یہو جا کام سانو کرنا چاہیے جہدے نال سارے پاسے احلاد ہوئے, ہر پاسے خوشیاں تے کھیڑا ہوئے. کیونکہ جنگ یدھ کرن دے نال تا بخار ہی ہوندا, دکھی ہوندے نے, لڑن والے بھی دکھی ہوندے نے, جتن والے تے ہارن والے بھی دکھی ہوندے نے. اس کر کے جنگ یدھ وچ حالے کسے پرکار دا کسے دا کوئی فائدہ نہیں, سانو ایہو جا کم کرنا چاہیے جہدے نال سارے پاسے خوشی تے احلاد ہوئے.
شری ارجن سب انتر جامی,
دھن شری گرو ارجن دیو صاحب جی مہاراج سب انتر جامی نے, وہ جانی جان ستگرو جی سب کچھ جاندے سن.
سکرے جگت کے سوامی,
جو چاہے مرضی کر سکتے سی سارے جگت دے سوامی سن گرو ارجن صاحب. بابا جی کہہ رہے نے ماتا جی ہونا نو گرو ہرگوبند صاحب سارے سکھ بیٹھے نے کہ مہاراج گرو ارجن صاحب پنجویں پاتشاہ انتر جامی سی, وہ جانی جان سن سب کچھ جاندے سی کہ کی ہونا ہے, اور جو چاہے مرضی کر سکتے سی سارے جگت دے سوامی سن.
سمو جان تن تجیو آوا,
انہاں نے ویکھیا کہ ساڈے شریر تیاگن دا سما آ گیا ہے, اس کر کے انہاں نے ساری ودھی بنائی تے شہیدی پائی ہے. وہ جاندے سن کہ ساڈے تن تیاگن دا سما آ گیا ہے, پر اسی شریر اس ڈھنگ نال تیاگیے کہ پاپیاں دے سر اتے کلنک لگے ساڈے شریر نو تیاگن دا.
دے چندو سر دوش بڈیرا,
اس کر کے انہاں نے چندو دے سر تے دوش دین واسطے اپنا تن تیاگن واسطے ساری اے بیوت گرو ارجن صاحب جی نے آپ ہی بنائی ہے, وہ آپ ہی کرن کراون ہار سن.
گئے بکنٹھ مکند سچندا,
اور سچند سوتنتر ہو کے مہاراج گرو ارجن صاحب جی مہاراج بیکنٹھ گئے نے, سچ کھنڈ گئے ہیں.
نہیں پرتنتر روپ آنندی,
گرو جی کسے دے ادھین نہیں سن کہ جے اسی آکھیے کہ چندو دے ادھین ہو کے ستگراں نے تن تیاگیا ہے, وہ پرتنتر نہیں سی سوتنتر سن, اپنی سوہ اچھا دے نال انہاں نے تن تیاگیا ہے, سوہ اچھا نال انہاں نے اپنا شریر تیاگیا ہے. انہاں بندیاں دے واس کی ہے, انہاں جنتا کے واس کچھ نہیں, انہاں جیواں دے جنتا دے واس کچھ نہیں, یہ تا ساری لیلا گرو ارجن صاحب دی اپنی آپ رچی ہوئی سی.
پنچو ستگر کے اب روپ شری گوبند شری ہر گوبند جوت اندروپ,
انہاں پنجاں ستگراں دا سروپ نے اس وقت گرو ہر گوبند صاحب چھویں پاتشاہ, گرو نانک صاحب تو لے کے پنجویں پاتشاہ گرو ارجن صاحب تک پنجاں ستگراں دا سروپ نے ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਵਿੱਚੋਂ ਅਨੂਪ ਉਪਮਾ ਤੋਂ ਰਹਿਤ ਜੋਤ ਗੁਰੂ ਨਾਨਕ ਸਾਹਿਬ ਜੀ ਦੀ ਬਿਰਾਜਮਾਨ ਹੈ।
ਜਿਵੇਂ
ਚਾਹਣ ਕਰ ਸਕਦੇ ਨੇ ਗੁਰੂ ਹਰਗੋਬਿੰਦ ਸਾਹਿਬ ਸਰਬ ਕਲਾ ਸਮਰੱਥ ਨੇ, ਇਨ੍ਹਾਂ ਚ ਗੁਰੂ ਨਾਨਕ ਸਾਹਿਬ ਦੀ ਜੋਤ ਹੈ, ਇਹ ਪੰਜਾਂ ਸਤਿਗੁਰਾਂ ਦਾ ਸਰੂਪ ਨੇ, ਇਹ ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਸਰਵ ਕਲਾ ਸੰਪੂਰਨ ਤੇ ਸਮਰੱਥ ਹਨ।
ਸਭ ਪਰ ਬਲੀ ਚਿੰਤਨ ਕਾਏ,
ਸਾਰਿਆਂ ਤੇ ਬਲੀ ਨੇ, ਇਹਨਾਂ ਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ, ਇਹਨਾਂ ਨੂੰ ਕਿਸੇ ਪ੍ਰਕਾਰ ਦਾ ਫਿਕਰ ਨਹੀਂ ਹੈ।
ਮਹਾਂਪ੍ਰਤਾਪਵੰਤ ਰਣਧੀਰ,
ਮਹਾਂਪ੍ਰਤਾਪੀ ਨੇ, ਰਣਧੀਰ ਨੇ, ਜੰਗ ਦੇ ਮੈਦਾਨ ਚ ਧੀਰਜ ਨਾਲ ਲੜਨ ਵਾਲੇ ਹਨ।
ਇਨਕੀ ਸਮਨੇ ਅਪਰ ਸਰੀਰ,
ਸਮਾਨ ਕਿਸੇ ਹੋਰ ਦਾ ਸਰੀਰ ਹੈ ਹੀ ਨਹੀਂ, ਇਹੀ ਆਪਣੀ ਮਿਸਾਲ ਆਪ ਨੇ, ਆਪਣੀ ਉਦਾਹਰਣ, ਆਪਣਾ ਪ੍ਰਮਾਣ ਇਹ ਖੁਦ ਆਪ ਨੇ। ਇਨ੍ਹਾਂ ਦੇ ਬਰਾਬਰ, ਇਨ੍ਹਾਂ ਦੇ ਤੁਲ ਇਸ ਵਕਤ ਸਾਰੇ ਸੰਸਾਰ ਚ ਹੋਰ ਕੋਈ ਨਹੀਂ ਹੈ।
ਇਸ ਪ੍ਰਕਾਰ ਜਬ ਬਿਰਦ ਨੇ ਕਹੇ,
ਇਹ ਬਚਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਕਹੇ, ਜਦੋਂ ਇਹ ਸਾਰੇ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਕਹੇ,
ਸ੍ਰੀ ਗੰਗਾ ਨੀ ਕੋ ਮਨ ਲਏ,
ਮਾਤਾ ਗੰਗਾ ਜੀ ਨੇ ਇਹ ਬਚਨ ਸੁਣੇ ਤੇ ਸੁਣ ਕੇ ਮਾਤਾ ਜੀ ਨੇ ਵੀ ਆਖਿਆ ਕਿ ਬਾਬਾ ਜੀ ਜੋ ਕਹਿ ਰਹੇ ਨੇ ਦਰੁਸਤ ਕਹਿ ਰਹੇ ਨੇ। ਬਾਬਾ ਬੁੱਢਾ ਸਾਹਿਬ ਜੀ ਦਾ ਇੱਕ ਇੱਕ ਬਚਨ ਸੱਤ ਹੈ।
ਸਤਿਗੁਰ ਮੰਦ ਮੰਦ ਮੁਸਕਾਏ,
ਗੋਬਿੰਦ ਸਾਹਿਬ ਜੀ ਮਹਾਰਾਜ ਜੀ ਲਾਗੇ ਬੈਠੇ ਸਨ, ਇਸ ਕਰਕੇ ਮਹਾਰਾਜ ਜੀ ਵੀ ਸੁਣ ਰਹੇ ਸੀ ਸਾਰੇ ਬਚਨ ਬਾਬਾ ਜੀ ਦੇ, ਮਹਾਰਾਜ ਜੀ ਨੇ ਵੀ ਸੁਣੇ ਤੇ ਸਤਿਗੁਰੂ ਜੀ ਬੜਾ ਸਹਿਜੇ ਸਹਿਜੇ ਮੰਦ ਮੰਦ ਮੁਸਕਰਾਏ ਹਨ।
ਸਤਿਗੁਰੂ
ਜੀ ਬੋਲੇ, ਕਹਿਣ ਲੱਗੇ ਬਾਬਾ ਜੀ, ਨਾਲੇ ਸਤਿਗੁਰੂ ਮੁਸਕਰਾਏ ਤੇ ਮੁਸਕਰਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ, ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਹੁਣ ਉਸ ਦੁਸ਼ਟ ਪਾਪੀ ਚੰਦੂ ਨੂੰ ਮਰਵਾਉਣਾ ਚਾਹੁੰਦੇ ਹੋ, ਇਸੇ ਕਰਕੇ ਬਚਨ ਕਹਿ ਰਹੇ ਹੋ ਕਿ ਤੁਸੀਂ ਉਸ ਮਹਾਪਾਪੀ ਚੰਦੂ ਨੂੰ ਮਰਵਾਉਣਾ ਚਾਹੁੰਦੇ ਹੋ, ਉਹਦੇ ਕੋਲੋਂ ਪਿਤਾ ਜੀ ਦੀ ਸ਼ਹਾਦਤ ਦਾ ਬਦਲਾ ਲੈਣਾ ਚਾਹੁੰਦੇ ਹੋ।
ਬਿਰਦ ਕੇ ਕਹਿਓ ਨਾ ਫੇਰੇ ਕੋਈ,
ਬਾਬਾ ਬੁੱਢਾ ਸਾਹਿਬ ਜੀ ਦਾ ਕਹਿਆ ਕੋਈ ਨਹੀਂ ਫੇਰ ਸਕਦਾ। ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ ਨੇ, ਬਾਬਾ ਜੀ ਜੋ ਬਾਬਾ ਬੁੱਢਾ ਸਾਹਿਬ ਨੇ ਕਹਿ ਦਿੱਤਾ, ਸਾਰਿਆਂ ਨੂੰ, ਸਿੱਖਾਂ ਨੂੰ ਵੀ ਕਹਿ ਰਹੇ ਨੇ, ਮਾਤਾ ਗੰਗਾ ਜੀ ਨੂੰ ਵੀ ਕਹਿ ਰਹੇ ਨੇ, ਸਤਿਗੁਰੂ ਛੇਵੇਂ ਪਾਤਸ਼ਾਹ, ਕਿ ਬਾਬਾ ਬੁੱਢਾ ਸਾਹਿਬ ਜੀ ਦਾ ਕਿਹਾ ਹੋਇਆ ਬਚਨ ਕੋਈ ਨਹੀਂ ਫੇਰ ਸਕਦਾ, ਕਿਉਂਕਿ ਇਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਆਪ ਵਰ ਦਿੱਤਾ ਹੈ ਕਿ ਬਾਬਾ ਜੀ ਤੁਹਾਡਾ ਕਿਹਾ ਹੋਇਆ ਬਚਨ ਅਸੀਂ ਵੀ ਨਹੀਂ ਮੋੜ ਸਕਾਂਗੇ। ਇਸ ਕਰਕੇ ਇਨ੍ਹਾਂ ਦਾ ਕਿਹਾ ਹੋਇਆ ਬੋਲ, ਇਨ੍ਹਾਂ ਦਾ ਕਿਹਾ ਹੋਇਆ ਵਚਨ ਕੋਈ ਨਹੀਂ ਮੋੜ ਸਕਦਾ, ਕੋਈ ਨਹੀਂ ਫੇਰ ਸਕਦਾ।
ਜਿਮ ਬਚ ਕਹਿ ਤਿਵੇਂ ਸੱਚ ਹੋਏ,
ਬਾਬਾ ਬੁੱਢਾ ਸਾਹਿਬ ਜੀ ਜੋ ਵਚਨ ਆਪਣੀ ਰਸਨਾ ਤੋਂ ਕਰਦੇ ਨੇ ਉਹ ਸੱਚ ਹੁੰਦਾ ਹੈ, ਜੋ ਕਹਿ ਦਿੰਦੇ ਨੇ ਉਸੇ ਤਰ੍ਹਾਂ ਹੀ ਹੋ ਜਾਂਦਾ ਹੈ।
ਹੁਣ ਹਰ ਸੋ ਕਰੇ ਉਚਾਰੇ,
ਹੋਣੀ ਹੋਣੀ ਹੁੰਦੀ ਹੈ, ਉਹੀ ਬਾਬਾ ਬੁੱਢਾ ਸਾਹਿਬ ਜੀ ਆਪਣੇ ਮੁਖ ਤੋਂ ਉਚਾਰਨ ਕਰਦੇ ਹਨ।
ਜੋ ਉਚਰੇ ਸੋ ਨਾਰੇ,
ਕਹਿ ਦਿੰਦੇ ਨੇ ਉਹ ਹੋ ਜਾਂਦਾ ਹੈ। ਬਾਬਾ ਬੁੱਢਾ ਸਾਹਿਬ ਦੀ ਰਸਨਾ ਤੇ ਜਿਹੜਾ ਬਚਨ ਨਿਕਲਦਾ ਨਾ, ਜਿਹੜਾ ਵੀ ਬਚਨ ਕਹਿ ਦਿੰਦੇ ਨੇ ਉਹ ਬਚਨ ਹੋ ਜਾਂਦਾ, ਉਹ ਬਚਨ ਉਸੇ ਤਰ੍ਹਾਂ ਹੀ ਵਰਤ ਜਾਂਦਾ ਹੈ।
ਪਾਹਨ ਰੇਕ ਮਿਟੈ ਨਾ ਜਸੇ,
ਪੱਥਰ ਦੇ ਉੱਤੇ ਖਿੱਚੀ ਹੋਈ ਲਕੀਰ ਨੀ ਨਾ ਮਿਟਦੀ, ਉਹ ਮਿਟ ਨਹੀਂ ਸਕਦੀ, ਜਿਵੇਂ ਪੱਥਰ ਤੇ ਲਕੀਰ ਖਿੱਚਦੇ ਹੋ ਨਹੀਂ ਮਿਟਦੀ, ਏਦਾਂ ਬਾਬਾ ਬੁੱਢਾ ਸਾਹਿਬ ਦਾ ਕਿਹਾ ਬਚਨ ਵੀ ਨਹੀਂ ਮਿਟ ਸਕਦਾ, ਇਹ ਜੋ ਕਹਿ ਦੇਣ ਉਸੇ ਤਰ੍ਹਾਂ ਹੋ ਜਾਂਦਾ।
ਗਜਰਾ ਦੇ ਮਿਕਸ ਨਾ ਪ੍ਰਵੇਸ਼ ਕੈਸੇ,
ਹਾਥੀ ਦੇ ਦੰਦ ਉਹਦੇ ਮੂੰਹ ਚ ਇੱਕ ਵਾਰੀ ਬਾਹਰ ਨਿਕਲ ਜਾਣ ਤੇ ਮੁੜ ਕੇ ਉਹਦੇ ਮੂੰਹ ਵਿੱਚ ਵਾਪਸ ਨਹੀਂ ਜਾਂਦੇ। ਰੱਦ ਕਹਿੰਦੇ ਨੇ ਦੰਦਾਂ ਨੂੰ, ਹਾਥੀ ਦੇ ਦੋ ਦੰਦ ਬਾਹਰ ਨੂੰ ਨਿਕਲੇ ਹੁੰਦੇ ਨੇ, ਉਹ ਜਿਹੜੇ ਦੰਦ ਉਹਦੇ ਬਾਹਰ ਨੂੰ ਨਿਕਲ ਜਾਣ ਨਾ, ਇੱਕ ਵਾਰ ਮੁੜ ਕੇ ਉਹਦੇ ਮੂੰਹ ਚ ਵਾਪਸ ਨਹੀਂ ਜਾਂਦੇ। ਏਦਾਂ ਬਾਬਾ ਬੁੱਢਾ ਸਾਹਿਬ ਦਾ ਕਿਹਾ ਹੋਇਆ ਬਚਨ ਜਿਹੜਾ ਇੱਕ ਵਾਰੀ ਰਸਨਾ ਤੋਂ ਨਿਕਲ ਗਿਆ ਉਹ ਹੋ ਕੇ ਰਹਿੰਦਾ ਹੈ, ਉਹ ਮੁੜ ਕੇ ਵਾਪਸ ਨਹੀਂ ਹੁੰਦਾ, ਟਲਦਾ ਨਹੀਂ।
ਸੁਣ ਗੁਰ ਤੇ ਗੁਰਦਾਸ ਬਖਾਨੇ,
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਹਾਮੀ ਭਰੀ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਬਾਰੇ, ਤੇ ਲਾਗੇ ਭਾਈ ਸਾਹਿਬ ਭਾਈ ਗੁਰਦਾਸ ਜੀ ਬੈਠੇ ਸਨ, ਭਾਈ ਗੁਰਦਾਸ ਸਾਹਿਬ ਜੀ ਉਸ ਵੇਲੇ ਕੋਲੋਂ ਬੋਲੇ, ਕਹਿਣ ਲੱਗੇ
ਖਰਚ ਬੋਲਣ ਅਗਵਾਨੀ,
ਕਹਿਣ ਲੱਗੇ ਜੀ ਬਾਬਾ ਬੁੱਢਾ ਸਾਹਿਬ ਜੀ ਧੰਨ ਨੇ, ਕਿਉਂਕਿ ਇਨ੍ਹਾਂ ਦੀ ਉੱਤਮਤਾ ਇਸ ਕਰਕੇ ਹੈ ਕਿਉਂਕਿ ਇਨ੍ਹਾਂ ਨੇ 6 ਗੁਰੂ ਸਾਹਿਬਾਨਾਂ ਦੇ ਕੋਲ ਰਹਿ ਕੇ ਸੇਵਾ ਕੀਤੀ ਹੈ। ਇਹਨਾਂ ਦੇ ਵੱਡੇ ਭਾਗ ਇਸ ਕਰਕੇ ਨੇ ਕਿ ਇਹਨਾਂ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਤੱਕ ਛੇ ਗੁਰੂ ਸਾਹਿਬਾਨਾਂ ਦੀ ਇਹਨਾਂ ਨੇ ਸੰਗਤ ਕੀਤੀ ਹੈ।
ਸ਼ੁਭ ਮਤ ਬਿਨ ਸਮ ਕਿਸ ਕੀ ਕਹੀ ਹੈ,
ਸ਼ੁਭ ਮਤ ਇਹਨਾਂ ਦੇ ਬਰਾਬਰ ਹੋਰ ਕਿਹਦੀ ਹੋ ਸਕਦੀ ਹੈ। ਸਭ ਤੋਂ ਸ਼ੁਭ ਮਤੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਕਹਿ ਰਹੇ ਨੇ ਲਾਗੇ ਬੈਠੇ ਮਹਾਰਾਜ, ਸਭ ਤੋਂ ਸ਼ੁਭ ਮਤੀ ਬਾਬਾ ਬੁੱਢਾ ਸਾਹਿਬ ਜੀ ਦੀ, ਇਹਨਾਂ ਜੈਸੀ ਸ਼ੁਭ ਮਤ ਭਲਾ ਹੋਰ ਕਿਹਦੀ ਕਹੀ ਜਾ ਸਕਦੀ ਹੈ।
ਨਿਪੁੰਦ ਜਿਤੇਂਦਰ ਮਨ ਬਸ ਲਈ ਹੈ,
ਬਾਬਾ ਬੁੱਢਾ ਸਾਹਿਬ ਜੀ ਹਰ ਪੱਖ ਤੋਂ ਨਿਪੁੰਨ ਨੇ, ਜਿਤੇਂਦਰੀ ਇੰਦਰੀਆਂ ਇਹਨਾਂ ਨੇ ਆਪਣੀਆਂ ਜਿੱਤੀਆਂ ਹੋਈਆਂ ਨੇ ਔਰ ਆਪਣਾ ਮਨ ਇਹਨਾਂ ਨੇ ਆਪਣੇ ਵਸ ਵਿਚ ਕੀਤਾ ਹੋਇਆ, ਆਪਣੇ ਕਾਬੂ ਵਿਚ ਕੀਤਾ ਹੋਇਆ।
ਇਨ ਕੀ ਮਸਲਤ ਸਭ ਚੁੱਕਦਾ ਏ,
ਸਲਾਹ ਬਾਬਾ ਬੁੱਢਾ ਸਾਹਿਬ ਜੀ ਦੀ ਹੈ ਨਾ, ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਸਾਰਿਆਂ ਵਾਸਤੇ ਸੁਖਦਾਈ ਹੈ। ਜਿੰਨੇ ਅਸੀਂ ਬੈਠੇ ਹਾਂ, ਜਿੰਨੇ ਸਿੱਖ ਨੇ, ਸਾਰਿਆਂ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਸੁਖਦਾਈ ਹੈ, ਸੁਖ ਦੇਣ ਵਾਲੀ ਹੈ।
ਦਿੱਲੀ ਚਲਨ ਮੋਏ ਮਨ ਭਾਏ,
ਭਾਈ ਗੁਰਦਾਸ ਜੀ ਕਹਿੰਦੇ ਮੇਰੇ ਮਨ ਨੂੰ ਵੀ ਇਹ ਗੱਲ ਚੰਗੀ ਲੱਗੀ ਹੈ ਕਿ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਦਿੱਲੀ ਜ਼ਰੂਰ ਜਾਣਾ ਚਾਹੀਦਾ, ਬਾਦਸ਼ਾਹ ਜਹਾਂਗੀਰ ਨੂੰ ਜਾ ਕੇ ਦਿੱਲੀ ਜ਼ਰੂਰ ਮਿਲਣਾ ਚਾਹੀਦਾ, ਇਹ ਗੱਲ ਮੇਰੇ ਮਨ ਨੂੰ ਵੀ ਭਾਈ ਹੈ।
ਇਸ ਮਤ ਤੇ ਸੁਖ ਬਾਸ ਅਵਾਸਾ,
ਮਤ ਦੇ ਨਾਲ ਸਾਰਿਆਂ ਨੂੰ ਘਰ ਵਿਚ ਸੁਖ ਦੀ ਪ੍ਰਾਪਤੀ ਹੋਵੇ ਉਹ ਕੰਮ ਕਰਨਾ ਚਾਹੀਦਾ।
ਦੁਤੀਏ ਚੰਗੋ ਦੁਸ਼ਟ ਬਿਨਾਸਾ,
ਇਹਦੇ ਨਾਲ ਸਾਰਿਆਂ ਨੂੰ ਸੁਖ ਮਿਲੇਗਾ, ਦੂਜਾ ਪਾਪੀ ਚੰਦੂ ਦਾ ਵਿਨਾਸ਼ ਹੋਵੇਗਾ, ਮਾਂ ਪਾਪੀ ਚੰਦੂ ਦਾ ਨਾਸ ਹੋਵੇਗਾ।
ਤ੍ਰਿਤੀਏ ਸਬਤ ਕਰਾਂਗੇ ਪੂਰੇ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਆਪਣਾ ਪ੍ਰਣ ਪੂਰਾ ਕਰ ਲੈਣਗੇ, ਜੋ ਪ੍ਰਣ ਇਹਨਾਂ ਨੇ ਚੰਦੂ ਨੂੰ ਮਾਰਨ ਦਾ ਕੀਤਾ ਉਹ ਪ੍ਰਣ ਮਹਾਰਾਜ ਜੀ ਪੂਰਾ ਕਰ ਲੈਣਗੇ।
ਸ਼ਾਸੋ ਹੈ ਬਿਦਰੂਰੇ
ਕਰਕੇ ਬਾਦਸ਼ਾਹ ਜਹਾਂਗੀਰ ਨੂੰ ਮਿਲਣਾ ਇਹ ਬਹੁਤ ਹੀ ਸੁੰਦਰ ਵਿਧੀ ਹੈ, ਜ਼ਰੂਰ ਮਿਲਣਾ ਚਾਹੀਦਾ ਜਾ ਕੇ ਬਾਦਸ਼ਾਹ ਜਹਾਂਗੀਰ ਨੂੰ।
ਕਰਤ ਆਨੰਦ ਬਿਲੰਦ ਬਿਲਾਸਾ,
ਅਨੇਕ ਪ੍ਰਕਾਰ ਦੇ ਆਨੰਦ ਬਿਲਾਸ ਉਹ ਜ਼ਰੂਰ ਕਰਨੇ ਚਾਹੀਦੇ ਹਨ।
ਹਰੇ ਸੁਦਾ ਸਰ ਬਾਸੈ ਬਾਸਾ,
ਹਰੀ ਬਾਦਸ਼ਾਹ ਨੂੰ ਗੁਰੂ ਸਾਹਿਬ ਮਿਲਾਉਣ ਤੇ ਬਾਦਸ਼ਾਹ ਨੂੰ ਮਿਲ ਕੇ ਫਿਰ ਆ ਕੇ ਇੱਥੇ ਵਾਪਸ ਅੰਮ੍ਰਿਤਸਰ ਸਾਹਿਬ ਆਨੰਦ ਵਰਤਾਉਣੇ ਨੇ, ਇੱਥੇ ਆ ਕੇ ਫਿਰ ਮਹਾਰਾਜ ਜੀ ਨੇ ਨਿਵਾਸ ਕਰਨਾ ਹੈ।
ਗੰਗਾ ਸੁਨ ਮਨ ਅਰਖਾਨੇ,
ਗੱਲ ਭਾਈ ਗੁਰਦਾਸ ਜੀ ਨੇ ਵੀ ਕੋਲੋਂ ਕਹੀ, ਬਾਬਾ ਬੁੱਢਾ ਸਾਹਿਬ ਨੇ ਕਹੀ ਤੇ ਮਾਤਾ ਗੰਗਾ ਜੀ ਜੋ ਬੜੇ ਪਹਿਲਾਂ ਫਿਕਰਮੰਦ ਸਨ ਉਹਨਾਂ ਨੇ ਲਾਗੇ ਬੈਠਿਆ ਇਹ ਸਾਰੇ ਬਚਨ ਸੁਣੇ, ਸੁਣ ਕੇ ਮਾਤਾ ਗੰਗਾ ਜੀ ਬੜੇ ਖੁਸ਼ ਹੋਏ ਪ੍ਰਸੰਨ ਹੋਏ।
ਸਭ ਵੱਡਿਆਂ ਕੇ ਸਥਾਨੇ,
ਕਹਿਣ ਲੱਗੇ ਕਿ ਬਾਬਾ ਬੁੱਢਾ ਸਾਹਿਬ ਜੀ ਸਾਰੇ ਵੱਡਿਆਂ ਦੀ ਥਾਂ ਤੇ ਨੇ, ਕਿਉਂਕਿ ਵੱਡਿਆਂ ਸਤਿਗੁਰਾਂ ਦੀ ਸੰਗਤ ਵਿਚ ਰਹੇ ਨੇ, ਨਾਲੇ ਆਹ ਜਿਹੜੀ ਜਗ੍ਹਾ ਹੈ ਅੰਮ੍ਰਿਤਸਰ ਸਾਹਿਬ ਇਹ ਸਾਡੇ ਵੱਡਿਆਂ ਦਾ ਸਥਾਨ ਹੈ, ਇਹ ਸਾਡੇ ਵੱਡਿਆਂ ਦੀ ਜਗ੍ਹਾ ਹੈ।
ਇਹਨੂੰ ਕਹਿਣ ਕਰਨੇ ਬਣੇ,
ਕੁਝ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਹੈ ਉਹ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ, ਕਿਉਂਕਿ ਇਹਨਾਂ ਨੇ ਜੋ ਕਿਹਾ ਬਿਲਕੁਲ ਦਰੁਸਤ ਕਿਹਾ ਹੈ। ਬਾਬਾ ਜੀ ਸਾਡੇ ਵੱਡਿਆਂ ਦੀ ਥਾਂ ਤੇ ਨੇ, ਸਿਆਣੇ ਨੇ, ਇਹਨਾਂ ਦੀ ਜ਼ਿੰਦਗੀ ਦੇ ਤਜਰਬੇ ਨੇ, ਨਾਲੇ ਭੂਤਕਾਲ ਭਵਿੱਖ ਦੇ ਗਿਆਤਾ ਨੇ, ਇਸ ਕਰਕੇ ਇਨ੍ਹਾਂ ਨੇ ਜੋ ਕੁਝ ਕਿਹਾ ਸਾਨੂੰ ਉਸੇ ਤਰ੍ਹਾਂ ਹੀ ਕਰਨਾ ਬਣਦਾ ਹੈ।
ਸ਼ੁਭ ਸਭ ਹੋਏ ਜਥਾ ਬਚਪਨ,
ਬਾਬਾ ਬੁੱਢਾ ਸਾਹਿਬ ਜੀ ਜੋ ਕੁਝ ਕਹਿੰਦੇ ਨੇ ਉਸੇ ਤਰ੍ਹਾਂ ਹੀ ਹੁੰਦਾ, ਉਸੇ ਤਰ੍ਹਾਂ ਹੀ ਵਰਤਦਾ ਹੈ ਜੋ ਇਹ ਆਪਣੀ ਰਸਨਾ ਤੋਂ ਉਚਾਰਦੇ ਹਨ।
ਖਾਂ ਵਜ਼ੀਰ ਜਿਮ ਜੁਗਤ ਬਤਾਵੇ,
ਕਰਕੇ ਵਜ਼ੀਰ ਖਾਂ ਜੋ ਇੱਥੇ ਮਹਾਰਾਜ ਜੀ ਛੇਵੇਂ ਪਾਤਸ਼ਾਹ ਨੂੰ ਬੁਲਾਉਣ ਆਇਆ ਉਹ ਜਿਵੇਂ ਜੁਗਤੀ ਦੱਸਦਾ, ਜਿਵੇਂ ਮਰਿਆਦਾ ਦੱਸਦਾ ਹੈ।
ਮਿਲਨ ਸ਼ਾਹ ਤੋਂ ਤਿੰਬਨ ਆਵੇ,
ਉਸੇ ਤਰ੍ਹਾਂ ਹੀ ਬਾਦਸ਼ਾਹ ਜਹਾਂਗੀਰ ਨੂੰ ਜਾ ਕੇ ਮਿਲਣਾ ਚਾਹੀਦਾ, ਜਹਾਂਗੀਰ ਦੇ ਨਾਲ ਜਾ ਕੇ ਮਿਲਾਪ ਕਰਨਾ ਚਾਹੀਦਾ ਹੈ।
ਨਿਤ ਪਸ ਨਿਕਟਾ ਕਾਰਨ ਕਰੀਏ,
ਇਸ ਕਰਕੇ ਵਜ਼ੀਰ ਖਾਂ ਨੂੰ ਨਿਕਟ ਨਿਤਾ ਪ੍ਰਤੀ ਆਪਣੇ ਕੋਲ ਸੱਦਣਾ ਚਾਹੀਦਾ, ਬੁਲਾਉਣਾ ਚਾਹੀਦਾ ਹੈ।
ਨਾਮ ਮਾਨ ਦੇ ਭੋਜਨ ਕਰੀਏ,
ਵਜ਼ੀਰ ਖਾਂ ਦਾ ਸਨਮਾਨ ਕਰੋ, ਇਹਨੂੰ ਗੁਰੂ ਘਰ ਵੱਲੋਂ ਸਿਰੇ ਪਾਓ, ਬਖਸ਼ਿਸ਼ ਦੇਣਾ ਕਰੋ।
ترکن گل میں اپیت کاری
ترکان دے سارے سموہ وچ ایک وزیر کھائی ہے جڑا گرو گھر دی گل کردا ہے
رکھو میل رہن سارے
کر کے ایدے نال میل ملاپ کر کے رہنا چاہیے ہے ایدے انصار ہو کے سانو سارا کام کرنا چاہیے ہے
سکل شاہ تو برتھا جنال
اپنی ساری برتھا وزیر خان بادشاہ جہانگیر کول جا کے دسے گا اپنے گھر دی ساری وچولگی جا کے گرو گھر دی کرے گا
اچھی کہہ کے تمہیں ملاوے
بھلی پرکار نال کہہ کے بادشاہ جہانگیر نو ہے ہرگوبند صاحب جی تانو وزیر خان ہی صحیح ڈنگ نال بادشاہ جہانگیر نال ملا سکدا ہے
ہمت کر شری گرو تبے
اتنا دی صلاح اے مسلط دھن گرو ہرگوبند صاحب جی نے سارے نال کیتی ماتا گنگا جی بابا بڈھا صاحب جی بھائی گرداس جی بھائی بدھی چند جی بھائی جیٹھا جی لگا جی پرانا جی جن نکٹ ورتی سکھ سی انہاں ساریاں نال مہاراج گرو ہرگوبند صاحب جی نے اے مسلط صلاح کیتی ہے
اٹھے گئے نج نج تھل سبے
اٹھ کے سب آپو اپنی تھاواں تے جتھے جتھے جنہاں دے آسن سن آپو اپنے آسناں تے اٹھ کے چلے گئے
رات
دا سما سی سکھ دے نال رات بتیت کیتی ہے
جاگے جاپر بات
رات ویڑا ہویا امرت ویڑا ہویا سب اٹھے نے مارا چھویں پاتشاہ جی بھی جاگے ہن
سوچ شنان کیل بد اچھے
شنان کیتا ہے شریر دی کریا سودھی ہے سارے سکھ اٹھ کے امرت ویلے شنان پان کر کے تیار بر تیار ہوئے نے اور خالسا جی تھوڑا جا دن چڑھیا لو لگی ہے تے مہاراج جی نے دیوان سجایا دربار سجایا ہے
سبا لائے بیٹھے کے پچھے
سبا لگا کے ستگرو سچے پاتشاہ جی مہاراج جی بیٹھے نے اور بیٹھ کے مہاراج سچے پاتشاہ نے حکم کیتا ہے
خام جیر کو آن ہتارے
حکم کیتا کہ وزیر خان سد کے ساڈے کول لیاو
کہو جائے چت سبا مجارے
اور آخیا کہ بجا بلاؤ وزیر خان سدو اونو آکھو کہ گرو ہرگوبند صاحب دا دربار سج گیا ہے تے او سجے دربار وچ آ کے حاضری بھرنا
حکم سنت نر تورن گئے
مہاراج جی دا حکم سندیا سیوا دار گیا بڑی چھتی نال کالی نال سیوا دار چل کے آیا
ڈیرے جائے نیارت بھئی
وزیر خان نے ڈیرا کیتا ہویا سی اتھے سیوادار سکھ پہنچیا جا کے وزیر خان نو مل کے گل دسی
ست گر کریو یاد تج
آخیا وزیر خان جی مہاراج چھویں پادشاہ دا دربار سجیا دھن گرو ہرگوبند صاحب جی نے تانو یاد کیتا ہے مہاراج چھویں پادشاہ نے تانو یاد کیتا ہے
کم نو بیٹھے سبا لگائے
آپ جی اٹھو تے اٹھ کے چلو تے چل کے دیوان سجاؤ سبا دے وچ مہاراج گرو ہرگوبند صاحب جی دے درشن کرو
کر اڑ ہرک پیر پتے اچھے
بڑا خوش ہویا کہ مہاراج چھویں پادشاہ مینوں سدیا ہے اس ویلے بڑی خوشی نال نے ودیا کپڑے شریر تے پائے
چل آئے تس نر کے پاچھے
سیوادار دے نال نال ہی پیچھے چل کے وزیر خان آ گیا
کنچ بیگلی نو نج ساتھ
دا جڑا دوجا ساتھی سی کنچ بیگ نو اپنے ساتھی نو اینے نال لیا نال لے کے آیا
درسے جائے ستگرو ناتھ
جا کے ستگرو جگت ناتھ ترلوکی ناتھ تن شری گرو ہرگوبند صاحب جی مہاراج جی دے درشن کیتے ستگراں دے دربار چ پج کے مہاراج جی دے درشن کیتے
بندے ہاتھ بندگی کی
ستگراں دے چرنا چ بندگی کیتی نمسکار کیتی
گر کو کے گئے آسین
ستگراں دی آگیا پراپت کر کے وزیر خان لاگے کنچ بیگ تے وزیر خان مہاراج جی دے نیڑے آسن لگا سی ستگراں دے نیڑے کلیچے تے بیٹھ گئے
کنچ بیگ کر جوڑے اچارا حضرت بچت درس تمہارا
کنچ بیگ بولیا کہن لگا مہاراج چھویں پادشاہ نو ستگرو جی حضرت جہانگیر بادشاہ نے آپ جی دے درشنا دی اچھا جار کیتی ہے جہانگیر بادشاہ تہاڈے درشن کرنا چاہندا ہے
ہی ارجن کو سمرت ریل
اونے گرو ارجن صاحب جی نو بھی اپنے کول سدیا سی
کر کر پریم سجت بو کے
سامنے انہاں نے گرو ارجن صاحب دی اپما کیتی جدو اسی اتھوں آئے ہاں تے انہیں گرو ارجن صاحب نو بھی یاد کر کے انہاں دا سجس کیتا ہے
سنی کٹلتا چندو کے
انہاں نے چندو دی کٹلتا سنی ہے چندو دا پاپ سنیا ہے
ہردے بصورت پابو میرے
آگیر بادشاہ دے من وچ بڑا چورا لگا ہے او دے من وچ بڑا چورا ہے کہ چندو نے کڈا کجا کم کیتا ہے
تم تے سنے برتا جو سارا
کہ بادشاہ تانو اپنے کول بلا رہا او تواڈے کولو سارا برتانت سننا چاہندا ہے سارا برتانت جاننا چاہندا ہے
سر تے چات فرض فرج اتارا
سر تو اپنا فرض لانا چاہندا ہے او اپنا فرض اتارنا چاہندا ہے اس کر کے آپ جی نو بلا رہا ہے
یا تے اچت آپ کو اچھے
آپ جی واسطے اچت ہے کہ تسی چل کے بادشاہ جہانگیر نو ملو
دیجا درس شاب بچے
بادشاہ جہانگیر چاہنا ہے اس کر کے آپ جی چل کے انہوں اپنے درشن دیو
کن بجیر کھا بات سناوے
کنچ بیگ بول اٹیا تے لاگے وزیر خان بیٹھا او بھی بولیا وزیر خان کہن لگا
حضرت پریم سمیت بلاوے
مہاراج جی وزیر بادشاہ جہانگیر آپ جی نو بڑے پریم نال اپنے کول سد رہا او دے من وچ کوئی تہاڈے پرتی دویش نہیں ہے او بڑے پریم نال آپ جی نو بلا رہا ہے
بڑے گرن کو سنو سنیو برتانت
ستگراں دا برتانت سنیا ہے
مکتے ہاں کہیں پچھتا
اپنے منہ ہاں دا نعرہ ماریا کہ چندو نے چنگا نہیں کیتا انہیں مینوں غلط سکھیا دے کے غلط پرمایا ہے اس کر کے بادشاہ جہانگیر نو بھی پچھتاوا ہے
شری نانک گادی بڑھ جانا
گرو نانک صاحب دی گدی نو بڑا بڑا سمجھدا ہے گرو نانک دی گدی دا بڑا ستکار کردا ہے
سدا ادائب راتب کھانا
ادب رکھدا گرو گھر دا او سدا ادائب نال ہی نام لیندا گرو گھر دا
کہ بو بار دوش گن چارے
اج چگل خور چندو نے بہت ساریاں چگلیاں کیتیاں نے گرو گھر دے وچ بڑے دوش انہیں وکھائے ہن
چگل شاہ کی سمت بگاڑے
چگلے چگل خور چندو نے بادشاہ جہانگیر دی مت پرما دتی او دی مت تے پردہ پا دتا ہے
سو کرم کو اب پھل پاوے
مہاراج جڑا کرم چندو نے کیتا ہے اس کرم دا پھل ہن نو پراپت ہوے گا جدو تسی دلی جاؤ گے
درو اکارن موڑے اٹھاوے
کارن بنا کارن تو ہی آپ جی دے نال او من چ درو پالی بیٹھا ہے ویر پالی بیٹھا ہے
گو سنتن تو دروہی ہوئے
گرو تے سنتاں دا بڑا بڑا دروہی ہے چندو بڑا بڑا بھاری دویکھی
سکے بچائے نہ دبلے کوئی
ہن تا نو برہما بھی آ کے نہیں بچا سکے گا جے تسی ایک بار دلی چلے گئے برہما بھی ہن چندو نو آ کے بچا نہیں سکے گا
اب کیجے چل بے کی تیاری
مہاراج جی ہن آپ جی چلن دی تیاری کرو
ہم ہر کھے جب لے تمہارے
چلو تسی اس دشمن پاپی چندو نو مار لو گے نا تے سانو بڑی خوشی ہوئے گی ساڈے منا نو بڑا بھاری چاؤ ہوئے گا
کرپا دیکھ تے دیکھ گسائے
وزیر خان نے ادا بینتی کیتی کرپا دی درشٹی نال مہاراج دھن گرو ہرگوبند صاحب جی نے نال ویکھیا
بہت مند مند مسکائے
سونا مند مند ستگرو مسکراؤندے نے سہجے سہجے مسکراؤندے مسکراہٹ دے نال مہاراج چھویں پاتشاہ جی بولے
ستگر کر کو تم سکھ
مہاراج جی کہندے وزیر خان تو گرو نانک صاحب دے گھر دا سکھ ہے تو ستگراں دے گھر دا سیوک سکھ ہے
اپر دشت چند ہت جائے
ہور جڑے دشت نے نا اوتھے عمرال جڑے ہور وزیر اہلکار نے او سارے چندو دا بھلا منگدے نے ਉਹ ਸਾਰੇ ਚੰਦੂ ਦਾ ਹਿੱਤ ਰੱਖਦੇ ਨੇ, ਉਹਦੇ ਪੱਖ ਦੀ ਗੱਲ ਕਰਦੇ ਨੇ।
ਗੰਨ ਤੁਰਕਨ ਬਨ ਬਚ ਮਿਸਾਲੂ,
ਇਹ ਤੁਰਕਾਂ ਦਾ ਵੰਸ਼ ਹੈ ਨਾ, ਇਹ ਬਾਂਸ ਦੇ ਸਮਾਨ ਹੈ। ਤੁਰਕਾਂ ਦਾ ਜਿੰਨਾ ਵੰਸ਼ ਹੈ ਬੜਾ ਵੱਡਾ, ਇਹ ਬਾਂਸ ਦੇ ਸਮਾਨ ਹੈ।
ਤੂੰ ਸਮ ਸਭਲਿਓ ਕੋਈ ਰਸਾਲੂ,
ਤੁਰਕ ਨੇ ਬਾਂਸ ਦੇ ਸਮਾਨ ਨੇ। ਹੁਣ ਬਾਂਸ ਬਿਲਕੁਲ ਨਿਕੰਮਾ ਹੁੰਦਾ, ਨਾ ਉਹਨੂੰ ਫੁੱਲ ਲੱਗਣ ਤੇ ਨਾ ਫਲ ਲੱਗਣ, ਪਰ ਉਸ ਤੁਰਕਾਂ ਦੇ ਬਾਂਸ ਦੇ ਜੰਗਲ ਵਿਚ ਤੇਰੇ ਸਮਾਨ ਕੋਈ ਇਕ ਅੱਧਾ ਵਿਰਲਾ ਹੀ ਮੁਸਲਮਾਨ ਹੁੰਦਾ ਜਿਹੜਾ ਅੰਬ ਦੇ ਫਲ ਵਾਂਗੂ ਮਿੱਠਾ ਹੋ ਕੇ ਰਸਾਲ ਪੈਦਾ ਹੁੰਦਾ। ਸਾਰੇ ਤੁਰਕਾਂ ਨੂੰ ਮਹਾਰਾਜ ਮਾੜਾ ਨਹੀਂ ਕਹਿ ਰਹੇ, ਕਹਿੰਦੇ ਤੁਰਕਾਂ ਦਾ ਸਾਰਾ ਵੰਸ਼ ਜਿਹੜਾ ਹੈ ਉਹ ਬਾਂਸ ਹੈ, ਪਰ ਤੇਰੇ ਵਰਗਾ ਵਜ਼ੀਰ ਖਾਂ ਕੋਈ ਇਕ ਅੱਧਾ ਮੁਸਲਮਾਨ ਹੀ ਹੈ ਜਿਹੜਾ ਅੰਬ ਦੇ ਫਲ ਵਾਂਗੂ ਰਸ ਵਾਲਾ ਪੈਦਾ ਹੁੰਦਾ ਹੈ।
ਉਹ ਸ਼ਰਧਾ ਪਿਕ ਪ੍ਰੇਮ ਮਡੇਰਾ,
ਹਿਰਦੇ ਚ ਗੁਰੂ ਕੀ ਸ਼ਰਧਾ ਹੈ, ਤੇਰੇ ਹਿਰਦੇ ਦਾ ਵੱਡਾ ਭਾਰੀ ਪ੍ਰੇਮ ਵੇਖ ਕੇ।
ਮਾਨ ਸਹਿਤ ਮਾਨਿਓ ਬਚ ਤੇਰਾ,
ਮਾਨ ਸਹਿਤ ਅਸੀਂ ਤੇਰਾ ਬਚਨ ਮੰਨ ਲਿਆ। ਇਹ ਵਜ਼ੀਰ ਖਾਂ ਜੋ ਤੂੰ ਆਖਿਆ ਨਾ, ਤੇਰੇ ਬਚਨ ਨੂੰ ਅਸੀਂ ਬੜੇ ਮਾਣ ਸਹਿਤ ਮੰਨ ਲਿਆ ਜੋ ਤੁਸੀਂ ਕਿਹਾ ਹੈ।
ਦਿੱਲੀ ਕੋ ਕਰੇ ਪ੍ਰਸਥਾਨਾ,
ਤੁਹਾਡੇ ਨਾਲ ਦਿੱਲੀ ਜ਼ਰੂਰ ਚੱਲਾਂਗੇ। ਮਹਾਰਾਜ ਜੀ ਨੇ ਵਜ਼ੀਰ ਖਾਂ ਨੂੰ ਕਿਹਾ, ਤੇਰਾ ਅਸੀਂ ਬਚਨ ਮੰਨ ਲਿਆ, ਤੂੰ ਗੁਰੂ ਘਰ ਦਾ ਸ਼ਰਧਾਲੂ ਹੈ, ਪ੍ਰੇਮੀ ਹੈ, ਇਸ ਕਰਕੇ ਅਸੀਂ ਤੇਰੇ ਨਾਲ ਦਿੱਲੀ ਜ਼ਰੂਰ ਚੱਲਾਂਗੇ।
ਵਿਫਲ ਨਾ ਤੋਰ ਆਗ ਮਨ ਠਾਨਾ,
ਵਜ਼ੀਰ ਖਾਂ ਤੇਰਾ ਇੱਥੇ ਆਉਣਾ ਨਿਸ਼ਫਲ ਨਹੀਂ ਹੋਵੇਗਾ, ਤੂੰ ਏਡੀ ਦੂਰੋਂ ਚੱਲ ਕੇ ਆਇਆ, ਤੇਰਾ ਆਉਣਾ ਅਸੀਂ ਨਿਰਾਰਥ ਨਹੀਂ ਜਾਣ ਦੇਵਾਂਗੇ, ਅਸੀਂ ਜ਼ਰੂਰ ਤੇਰੇ ਨਾਲ ਚੱਲਾਂਗੇ।
ਸੁਣ ਤੂੰ ਬੰਦਗੀ ਕਰ ਅਰਖਾਇਓ, ਸਤਿਗੁਰ ਤਨ ਮੋਏ ਅਪਣਾਇਓ।
ਸੁਣ ਕੇ ਵਜ਼ੀਰ ਖਾਂ ਨੇ ਹੱਥ ਜੋੜੇ, ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਜੀ ਧੰਨ ਹੋ ਕੇ ਮੈਨੂੰ ਗਰੀਬ ਜਾਣ ਕੇ ਆਪ ਜੀ ਨੇ ਮੈਨੂੰ ਅਪਣਾ ਲਿਆ, ਮੈਨੂੰ ਆਪਣਾ ਕਰਕੇ ਜਾਣਿਆ ਹੈ।
ਰੋਗ ਜਲੋਦਰ ਉਦਰ ਮਿਸਾਲਾ,
ਆਪਣਾ ਦੁੱਖ ਦੱਸਣ ਲੱਗਾ ਜੋ ਪਿਛਲੀ ਗੁਰੂ ਦੀ ਕਿਰਪਾ ਹੋਈ ਸੀ ਇਹਦੇ ਤੇ, ਜਿਵੇਂ ਉਹ ਦੱਸਣ ਲੱਗਾ, ਕਹਿੰਦਾ ਮਹਾਰਾਜ ਪਹਿਲਾਂ ਮੈਨੂੰ ਜਲੋਦਰ ਦਾ ਰੋਗ ਸੀ। ਵਜ਼ੀਰ ਖਾਂ ਆਪਣੀ ਮਿੱਥਿਆ ਦੱਸ ਰਿਹਾ ਕਿ ਗੁਰੂ ਘਰ ਵਾਲੇ ਦਾ ਪ੍ਰੇਮ ਕਿਵੇਂ ਪਿਆ, ਕਿ ਮਹਾਰਾਜ ਮੈਨੂੰ ਪਹਿਲਾਂ ਜਲੋਦਰ ਦਾ ਰੋਗ ਸੀ, ਪੇਟ ਦੇ ਵਿਚ ਪਾਣੀ ਰੁਕਿਆ ਹੋਇਆ ਸੀ, ਉਸ ਜਲੋਦਰ ਦੇ ਰੋਗ ਕਰਕੇ ਬੜੀ ਭਿਆਨਕ ਪੀੜਾ ਪੇਟ ਦੇ ਵਿਚ ਹਰ ਵੇਲੇ ਉੱਠਦੀ ਸੀ, ਹਰ ਵੇਲੇ ਪੇਟ ਦੇ ਵਿਚ ਦਰਦ ਹੁੰਦੀ ਸੀ।
ਪਰ ਸਦਨ ਮੈਂ
ਆਪਣੇ ਘਰ ਦੇ ਵਿਚ ਪਿਆ ਬਿਰਲਾਪ ਹੀ ਕਰਦਾ ਰਹਿੰਦਾ ਸੀ ਪੀੜ ਨਾਲ, ਹਾਏ ਹਾਏ ਹਰ ਵੇਲੇ ਮੂੰਹ ਤੋਂ ਇਹੀ ਸ਼ਬਦ ਨਿਕਲਦਾ ਸੀ।
ਉਸ ਬਿਖਾਤ ਸਕਲੀ ਸੋ,
ਬੜਾ ਭਾਰੀ ਬਿਖਾਦ ਸੀ, ਬੜਾ ਭਾਰੀ ਦੁੱਖ ਸੀ, ਪਰ ਉਹ ਦੁੱਖ ਮੈਂ ਆਪਣੇ ਸਰੀਰ ਤੇ ਝੱਲਦਾ ਰਿਹਾ।
ਨਿਕਟ ਗਲੀ ਮੈਂ ਸਿੱਖ ਇੱਕ ਜਾਵਤ, ਸਵਾਤ ਸੁਖ ਮਨੀ ਮੁਖੋ ਅਲਾਵਤ।
ਲੱਗਾ ਸਤਿਗੁਰੂ ਜੀ ਇੱਕ ਦਿਨ ਮੈਂ ਬੈਠਕ ਚ ਪਿਆ ਰੋ ਰਿਹਾ ਸੀ, ਪੀੜ ਬਹੁਤ ਜ਼ਿਆਦਾ ਸੀ, ਅੰਮ੍ਰਿਤ ਵੇਲੇ ਦਾ ਸਮਾਂ ਸੀ, ਤੇ ਪੀੜ ਨਾਲ ਮੈਂ ਕਰਾ ਰਿਹਾ ਸੀ, ਤੇ ਲਾਗੇ ਗਲੀ ਸੀ, ਗਲੀ ਵਿਚ ਇੱਕ ਗੁਰੂ ਕਾ ਸਿੱਖ ਲੰਘਿਆ ਜਾਂਦਾ ਸੀ, ਉਹ ਸਿੱਖ ਬਾਣੀ ਪੜਦਾ ਜਾ ਰਿਹਾ ਸੀ ਸੁਖਮਣੀ ਸਾਹਿਬ ਦੀ, ਉਹ ਸਿੱਖ ਪੜਦਾ ਜਾ ਰਿਹਾ ਸੀ ਸੁਖ ਬਣੇ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ, ਉਹ ਇਹ ਬਾਣੀ ਸੁਖਮਣੀ ਸਾਹਿਬ ਦੀ ਪੜਦਾ ਜਾ ਰਿਹਾ ਸੀ।
ਜਬ ਮਮ ਕਾਨ ਪੜੀ ਤੁਨ ਆਨ,
ਸੁਖਮਣੀ ਸਾਹਿਬ ਦੀ ਬਾਣੀ ਦੀ ਆਵਾਜ਼ ਮੇਰੇ ਕੰਨਾਂ ਵਿਚ ਪਈ,
ਪੀੜਾ ਪਈ ਉਦਰ ਕੀ ਹਾਨ,
ਬਾਣੀ ਸੁਣਦਿਆਂ ਮੇਰੇ ਪੇਟ ਦੀ ਪੀੜਾ ਠੀਕ ਹੋ ਗਈ। ਜਦੋਂ ਮੈਂ ਕੰਨਾਂ ਚ ਬਾਣੀ ਸੁਣੀ ਨਾ, ਤੇ ਸੁਣਦਿਆਂ ਸਾਰ ਮੇਰਾ ਜਿਹੜਾ ਦਰਦ ਸੀ ਸਾਰੀ ਰਾਤ ਦਾ ਉਹ ਠੀਕ ਹੋ ਗਿਆ।
ਸਿੱਖ ਇਸ਼ਨਾਨ ਹਿੱਤ ਗਏ ਅਗਾਰੇ,
ਕਿਤੇ ਬਾਣੀ ਪੜਦਾ ਪੜਦਾ ਇਸ਼ਨਾਨ ਕਰਨ ਵਾਸਤੇ ਅੱਗੇ ਨੂੰ ਲੰਘ ਕੇ ਚਲਾ ਗਿਆ।
ਹੁਣ ਲੱਗੀ ਬਾਦਾ ਤੁਨ ਭਾਰੇ,
ਆਵਾਜ਼ ਪੈਣੀ ਕੰਨਾਂ ਚ ਬੰਦ ਹੋ ਗਈ ਜਦੋਂ ਲੰਘ ਗਿਆ ਸਿੱਖ, ਤੇ ਫਿਰ ਜਦੋਂ ਆਵਾਜ਼ ਬੰਦ ਹੋ ਗਈ ਪਾਠ ਦੀ, ਤੇ ਫਿਰ ਦੁਬਾਰਾ ਪੀੜਾ ਸ਼ੁਰੂ ਹੋ ਗਈ, ਵਿਆਦਾ ਫਿਰ ਸ਼ੁਰੂ ਹੋ ਗਈ।
ਕਿਤਕ ਫੇਰ ਮੈਂ ਸਿੱਖ ਪੁਨ ਆਇਓ,
ਸਮੇਂ ਬਾਅਦ ਇਸ਼ਨਾਨ ਕਰਕੇ ਸਿੱਖ ਫੇਰ ਉਥੋਂ ਲੰਘਿਆ, ਉਹ ਬਾਣੀ ਪੜਦਾ ਆਉਂਦਾ ਸੀ, ਫਿਰ ਸੁਖਮਨੀ ਸਾਹਿਬ ਦਾ ਹੀ ਪਾਠ ਕਰਦਾ ਆਉਂਦਾ ਸੀ।
ਸੁਖਮਨੀ ਮੈਂ ਸੁਣ ਪਾਇਓ,
ਸੁਖਮਨੀ ਸਾਹਿਬ ਦੀਆਂ ਪੰਗਤੀਆਂ ਬਾਣੀ ਦੀਆਂ ਫੇਰ ਮੇਰੇ ਕੰਨਾਂ ਵਿਚ ਦੁਬਾਰਾ ਪਈਆਂ।
ਬਹੁਤ ਪਇਓ ਸੁਕਰ ਰਹੇ ਵਿਚਾਰਾ,
ਫਿਰ ਮੇਰਾ ਦਰਦ ਠੀਕ ਹੋ ਗਿਆ, ਜਿਹੜੀ ਪੀੜਾ ਸੀ ਫਿਰ ਨਿਵਰਤ ਹੋ ਗਈ। ਬਾਣੀ ਸੁਣਦਿਆਂ ਸੁਖਮਨੀ ਸਾਹਿਬ ਦਾ ਪਾਠ ਸੁਣਦਿਆਂ ਉਹ ਦਰਦ ਦੂਰ ਹੋ ਗਈ ਤੇ ਮੈਂ ਆਪਣੇ ਹਿਰਦੇ ਚ ਸੁਖ ਵਿਚਾਰਿਆ।
ਇਸ ਤੇ ਮਿਟਤ ਕਸ਼ਟ ਮਮ ਭਾਰਾ,
ਕਿਹਾ ਕਿ ਇਹਦੇ ਵਿਚ ਬਾਣੀ ਚ ਕਲਾ ਹੈ ਕਿ ਜਦੋਂ ਕੰਨਾਂ ਚ ਆਵਾਜ਼ ਪੈਂਦੀ ਹੈ, ਬਾਣੀ ਪੈਂਦੀ ਹੈ ਤੇ ਪੀੜ ਠੀਕ ਹੋ ਜਾਂਦੀ ਹੈ। ਤੇ ਮੈਂ ਆਖਿਆ ਇਹ ਬਾਣੀ ਬੜੀ ਕਲਾ ਵਾਲੀ ਜਿਹਦੇ ਨਾਲ ਕਸ਼ਟ ਮਿਟਦੇ ਹਨ।
ਇਤਨੇ ਮੈਂ ਸਿੱਖ ਜਬ ਚੱਲ ਗਏ,
ਜਦੋਂ ਸਿੱਖ ਚੱਲ ਕੇ ਉਥੋਂ ਟੁਰ ਗਿਆ,
ਸੁਣ ਕੇ ਸੁਣਤ ਨਾ ਮੈਂ ਪੁੰਨ ਬਈ,
ਆਵਾਜ਼ ਪੈਣੀ ਕੰਨਾਂ ਚੋਂ ਫਿਰ ਬੰਦ ਹੋ ਗਈ। ਜਦੋਂ ਬਾਣੀ ਕੋਲੋਂ ਲੰਘਿਆ ਕੰਨਾਂ ਚ ਪੈਂਦੀ ਸੀ, ਜਦੋਂ ਸਿੱਖ ਲੰਘ ਗਿਆ ਉਥੋਂ ਫਿਰ ਆਵਾਜ਼ ਪੈਣੀ ਕੰਨੀ ਬੰਦ ਹੋ ਗਈ।
ਬਾਬਾ ਅਦਿਕ ਬਦੀ ਤਬ ਮੇਰੇ,
ਫਿਰ ਪੀੜਾ ਸ਼ੁਰੂ ਹੋ ਗਈ, ਦਰਦ ਫਿਰ ਸ਼ੁਰੂ ਹੋ ਗਈ, ਬੜੀ ਭਿਆਨਕ ਪੀੜਾ ਉੱਠੀ।
ਜਾਨੇ ਮੈਂ ਮਾਂ ਮਨ ਤਿਸ ਮੇਰੇ,
ਮੇਰੇ ਮਨ ਨੂੰ ਪਤਾ ਲੱਗਾ ਕਿ ਸਾਰੀ ਬਾਣੀ ਦੀ ਮਹਿਮਾ ਸੀ ਕਿ ਬਾਣੀ ਕੰਨਾਂ ਵਿਚ ਪਈ ਤੇ ਪੀੜ ਠੀਕ ਹੋ ਗਈ। ਪਰ ਜਦੋਂ ਹੁਣ ਬਾਣੀ ਦੀ ਆਵਾਜ਼ ਕੰਨਾਂ ਚ ਨਹੀਂ ਪਈ ਤੇ ਦਰਦ ਦੁਬਾਰਾ ਸ਼ੁਰੂ ਹੋ ਗਈ ਹੈ। ਮੈਂ ਏਦਾਂ ਬਾਣੀ ਦੀ ਸੁਖਮਨੀ ਸਾਹਿਬ ਦੀ ਮਹਿਮਾ ਜਾਣੀ।
ਪਤ ਕਰ ਨਰਕੋ ਸੋ ਬੁਲਵਾਏ,
ਕਿਸੇ ਸਿੱਖ ਨੂੰ ਸੇਵਾਦਾਰ ਨੂੰ ਭੇਜਿਆ, ਆਖਿਆ ਜਾਓ ਜਿਹੜਾ ਸਿੱਖ ਲੰਘ ਕੇ ਗਿਆ ਨਾ ਅੱਗੇ, ਉਹਨੂੰ ਬੁਲਾ ਕੇ ਲਿਆਓ ਮੇਰੇ ਕੋਲ।
ਜਬ ਗੁਰ ਸਿੱਖ ਨਿਕਟ ਚੱਲ ਆਇਓ,
ਸਿੱਖ ਨੂੰ ਬੁਲਾ ਕੇ ਲਿਆਂਦਾ ਜਦੋਂ ਉਹ ਗੁਰੂ ਕਾ ਸਿੱਖ ਚੱਲ ਕੇ ਮੇਰੇ ਕੋਲ ਆਇਆ, ਮੇਰੇ ਕੋਲ ਆ ਕੇ ਬੈਠਾ।
ਜਬ ਮੇਰ ਤਾਂ ਬੋਝ ਕਰ ਰੱਖਾ, ਪਾਤ ਸੁਖਮਣੀ
ਉਹਨੂੰ ਸਾਰਾ ਬਿਰਪੰਤ ਪੁੱਛਿਆ ਵੀ ਤੂੰ ਕੀ ਪੜ੍ਹਦਾ ਸੀ, ਉਹਨੇ ਆਖਿਆ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ। ਮੈਂ ਉਹਨੂੰ ਬੇਨਤੀ ਕੀਤੀ, ਸਿੱਖਾ ਮੇਰੇ ਤੇ ਤਰਸ ਕਰ, ਮੇਰੇ ਕੋਲ ਬਹਿ ਕੇ ਮੈਨੂੰ ਇਹ ਪਾਠ ਸੁਣਾ, ਸੁਖਮਨੀ ਸਾਹਿਬ ਦੀ ਜਿਹੜੀ ਇਹ ਬਾਣੀ ਹੈ ਕੋਲ ਬਹਿ ਕੇ ਮੇਰੇ ਕੋਲ ਸੁਣਾ। ਇਹ ਸੁਣ ਕੇ ਸਿੱਖ ਨੇ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਉਣਾ ਸ਼ੁਰੂ ਕੀਤਾ।
ਜਬ ਲੋ ਸੁਣਿਓ ਨਾ ਪੀਰਾ ਭਏ,
ਜਦੋਂ ਤੱਕ ਉਹ ਸਿੱਖ ਪਾਠ ਕਰਦਾ ਰਿਹਾ ਸੁਖਮਨੀ ਸਾਹਿਬ ਦਾ ਮੈਂ ਸੁਣਦਾ ਰਿਹਾ ਤੇ ਮੈਨੂੰ ਕਿਸੇ ਪ੍ਰਕਾਰ ਦੀ ਪੀੜਾ ਨਹੀਂ ਹੋਈ।
ਹਟੇ ਪਾਠ ਪੁੰਨ ਤੈਸੇ ਛਏ,
ਉਹਨੇ ਪਾਠ ਕਰਨਾ ਬੰਦ ਕਰ ਦਿੱਤਾ, ਪੀੜ ਫੇਰ ਸ਼ੁਰੂ ਹੋ ਗਈ। ਜਿੰਨਾ ਚਿਰ ਪੜ੍ਹਦਾ ਰਿਹਾ ਪੀੜ ਨਹੀਂ ਹੋਈ, ਪਰ ਜਦੋਂ ਉਹਨੇ ਪਾਠ ਕਰਨਾ ਬੰਦ ਕਰ ਦਿੱਤਾ ਤੇ ਪੀੜਾ ਫੇਰ ਉਸੇ ਤਰ੍ਹਾਂ ਸ਼ੁਰੂ ਹੋ ਗਈ।
ਤਬ ਮੈਂ ਸਿੱਖ ਅਪਰ ਠਿਗ ਰੱਖੇ, ਨਿਸ਼ਚਿਨ ਪਾਠ ਸੁਖਮਨੀ ਪਾਖੇ,
ਕਹਿੰਦਾ ਮਹਾਰਾਜ ਫਿਰ ਮੈਂ ਪੰਜ ਚਾਰ ਸਿੱਖਾਂ ਨੂੰ ਬੇਨਤੀ ਕੀਤੀ ਜਿਹੜੇ ਪਾਠ ਕਰਨਾ ਜਾਣਦੇ ਸੀ। ਵਾਰੀ ਵਾਰੀ ਉਹਨਾਂ ਸਿੱਖਾਂ ਨੇ ਆ ਕੇ ਮੇਰੇ ਕੋਲ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਬਹਿ ਕੇ ਡਿਊਟੀ ਲਾਣੀ, ਜਿਵੇਂ ਅਖੰਡ ਜਾਪ ਚੱਲਦਾ, ਰਾਤ ਦਿਨ ਲਗਾਤਾਰ ਮਹਾਰਾਜ ਮੇਰੇ ਕੋਲ ਸੁਖਮਨੀ ਸਾਹਿਬ ਦਾ ਪਾਠ ਹੋਣ ਲੱਗਾ। ਅੱਠੇ ਪੈਰ ਸੁਖਮਨੀ ਸਾਹਿਬ ਦਾ ਪਾਠ ਗੁਰੂ ਕੇ ਸਿੱਖ ਨਿਸ ਦਿਨ ਰਾਤ ਦਿਨ ਮੇਰੇ ਕੋਲ ਬਹਿ ਕੇ ਕਰਨ ਲੱਗੇ।
ਮਾਮਿਓ ਗੁਰ ਹਿਤ ਕਰਨ ਕਰਾ ਪ੍ਰਸ਼ਾਦ,
ਔਰ ਮੈਂ ਸੁਖਣਾ ਸੁਖੀ ਕਿ ਮਹਾਰਾਜ ਮੇਰੀ ਇਹ ਦਰਦ ਠੀਕ ਹੋ ਜਾਏ, ਇਹ ਗੁਰੂ ਅਰਜਨ ਸਾਹਿਬ ਮੈਂ ਤੁਹਾਡੇ ਦਰਬਾਰ ਚ ਕੜਾ ਪ੍ਰਸ਼ਾਦ ਦੀ ਦੇਗ ਭੇਟ ਕਰਾਂਗਾ। ਏਦਾਂ ਸੁਖਮਨੀ ਸਾਹਿਬ ਦਾ ਪਾਠ ਚੱਲਦਾ ਰਿਹਾ, ਸੁਣਦਾ ਰਿਹਾ ਮੈਂ ਤੇ ਦੇਗ ਸੁਖ ਲਈ ਮਹਾਰਾਜ ਜੀ ਦੇ ਚਰਨਾਂ ਵਿਚ।
ਸੁਣਤ ਸੁਣਤ ਪਾ ਸਭ ਮਹਾਰਾਜ,
ਸੁਖਮਨੀ ਸਾਹਿਬ ਦਾ ਪਾਠ ਸੁਣਦਿਆਂ ਸੁਣਦਿਆਂ ਕੁਝ ਦਿਨਾਂ ਵਿਚ ਹੀ ਮੇਰਾ ਸਾਰਾ ਰੋਗ ਕੱਟਿਆ ਗਿਆ। ਮੇਰੇ ਸਾਰੇ ਰੋਗ ਦੀ, ਜਲੋਦਰ ਦੇ ਰੋਗ ਦੀ ਨਿਵਿਰਤੀ ਹੋ ਗਈ, ਜਿਹੜੀ ਕਿਸੇ ਵੈਦ ਕੋਲੋਂ ਨਿਵਿਰਤੀ ਨਹੀਂ ਹੋਈ, ਕਿਸੇ ਹਕੀਮ ਨੀਮ ਕੋਲੋਂ ਰੋਗ ਠੀਕ ਨਹੀਂ ਹੋਇਆ, ਸੁਖਮਨੀ ਸਾਹਿਬ ਦੀ ਬਾਣੀ ਨੇ ਮੇਰਾ ਰੋਗ ਕੱਟ ਦਿੱਤਾ, ਮੇਰਾ ਰੋਗ ਨਿਵਿਰਤ ਕਰ ਦਿੱਤਾ।
ਕਿਸਕ ਦਿਉਸ ਮੈਂ ਭਇਓ ਆਰਾਮ,
ਜੀ ਮੈਨੂੰ ਆਰਾਮ ਮਿਲ ਗਿਆ, ਆਰਾਮ ਪ੍ਰਾਪਤ ਹੋ ਗਿਆ।
ਕਰ ਇਸ਼ਨਾਨ ਰੁਜ ਗਏ ਤਮਾਮ,
ਕਈ ਦਿਨਾਂ ਬਾਅਦ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਮੇਰਾ ਸਰੀਰ ਨਵਾਂ ਨਰੋਆ ਹੋ ਗਿਆ।
ਵੱਡੇ ਗੁਣ ਠੀਕ ਮੈਂ ਤਬ ਆਇਓ, ਸਕਲ ਬਿਨੈਪਨ ਚੀਤ ਨਿਵਾਇਓ।
ਵੱਡੇ ਸਤਿਗੁਰੂ ਜੀ ਗੁਰੂ ਅਰਜਨ ਸਾਹਿਬ ਗੁਰਤਾ ਗੱਦੀ ਤੇ ਸਨ ਤੇ ਫਿਰ ਮੈਂ ਉਨ੍ਹਾਂ ਦੀ ਸ਼ਰਣ ਚ ਆਇਆ, ਉਹਨਾਂ ਦੇ ਚਰਨਾਂ ਵਿਚ ਆ ਕੇ ਮੈਂ ਦੀਨ ਹੋ ਕੇ ਸਾਰੀ ਬੇਨਤੀ ਉਹਨਾਂ ਦੇ ਚਰਨਾਂ ਚ ਕਰਕੇ ਉਹਨਾਂ ਨੂੰ ਸੀਸ ਨਿਵਾਇਆ।
ਉਹ ਸ਼ਰਧਾ ਲੱਖ ਕੈ ਸਿੱਖ ਤੀਨੋ,
ਮਨ ਦੀ ਸ਼ਰਧਾ ਜਾਣ ਕੇ ਗੁਰੂ ਅਰਜਨ ਸਾਹਿਬ ਨੇ ਮੈਨੂੰ ਆਪਣਾ ਸਿੱਖ ਬਣਾਇਆ।
ਅਲੰਬ ਪਯੋ ਜਹਿੰਦੂ,
ਮੈਂ ਗੁਰੂ ਘਰ ਦਾ ਆਸਰਾ ਲਿਆ ਤੇ ਮੇਰੇ ਰੋਗ ਕੱਟੇ ਗਏ। ਗੁਰੂ ਸਾਹਿਬ ਮੇਰੇ ਵਾਸਤੇ ਸੁਖਦਾਈ ਹੋਏ ਨੇ, ਸਤਿਗੁਰਾਂ ਨੇ ਮੈਨੂੰ ਇਸ ਤਰ੍ਹਾਂ ਸੁਖ ਦਿੱਤਾ ਹੈ।
ਰੋਗ ਸੋਗ ਤੇਲੀ ਨਾ
ਤੇ ਸੋਗਾ ਤੋਂ ਬਚਾ ਲਿਆ ਮੇਰੇ ਸਤਿਗੁਰਾਂ ਨੇ ਤਰਸ ਕਰਕੇ।
ਸਭ ਕੋ ਮੈਂ ਸਿੱਖ ਰਾਵਰ ਘਰ ਕੋ,
ਮੈਂ ਗੁਰੂ ਘਰ ਦਾ ਸਿੱਖ ਬਣਿਆ, ਉਦੋਂ ਦਾ ਗੁਰੂ ਘਰ ਦਾ ਮੈਂ ਸੇਵਕ ਹਾਂ।
ਅਪਰਨਾ ਪ੍ਰਿਆ ਤੁਮ ਤੇ ਮਮ ਉਰ ਕੋ,
ਸਤਿਗੁਰੂ ਜੀ ਤੁਹਾਡੇ ਤੋਂ ਜ਼ਿਆਦਾ ਪਿਆਰਾ ਹੁਣ ਮੈਨੂੰ ਹੋਰ ਕੋਈ ਨਹੀਂ ਹੈ। ਸਭ ਤੋਂ ਅਧਿਕ ਪਿਆਰੇ ਪ੍ਰੀਏ ਮਹਾਰਾਜ ਹੁਣ ਤੁਸੀਂ ਹੀ ਮੇਰੇ ਵਾਸਤੇ ਹੋ।
ਮੁਝ ਤੇ ਸੇਵਾ ਬਣੀ ਨਾ ਕੋਈ, ਕਿਰਤ ਅਚਾਨਕ ਲਾਪੂਏ,
ਮੇਰੇ ਕੋਲੋਂ ਕੋਈ ਸੇਵਾ ਨਹੀਂ ਹੋ ਸਕੀ। ਆ ਜਿਹੜਾ ਕੰਮ ਹੋਇਆ ਲਾਹੌਰ ਦੇ ਵਿਚ ਗੁਰੂ ਸਾਹਿਬ ਦੀ ਸ਼ਹੀਦੀ ਦਾ, ਇਹ ਵੀ ਮੇਰੇ ਹਿੱਤ ਗਿਆਨ ਤੋਂ ਬਾਹਰ ਸੀ। ਮੈਂ ਕਿਤੇ ਬਾਹਰ ਸੀ, ਮੈਨੂੰ ਪਤਾ ਨਹੀਂ ਲੱਗਾ। ਨਹੀਂ ਤਾਂ ਮਹਾਰਾਜ ਮੈਂ ਜਿੰਨਾ ਤਾਣ ਲੱਗਦਾ ਆਪਣਾ ਤਾਣ ਲਾਉਂਦਾ, ਇਹ ਕੰਮ ਨਹੀਂ ਸੀ ਹੋਣ ਦੇਣਾ।
ਸ਼ਾਸਨ ਚੜ ਕਰ ਚਲ ਗਏ,
ਕਿ ਮੈਂ ਬਾਦਸ਼ਾਹ ਦੇ ਨਾਲ ਚੜ ਕੇ ਚਲਾ ਗਿਆ ਸੀ।
ਸੁਣਤੇ
ਮੈਨੂੰ ਇਹਦਾ ਪਤਾ ਨਹੀਂ ਲੱਗ ਸਕਿਆ, ਇਸ ਗੱਲ ਦੀ ਖਬਰ ਨਹੀਂ ਮਿਲ ਸਕੀ।
ਜਿਮ ਰਾਵਰ ਕੋ ਪਿਤਾ ਮਹਾਨ, ਗਲ ਤੁਰਕਨ ਮੈਂ ਮੁਝ ਸੁਖਦਾਨ,
ਆਪ ਜੀ ਦੇ ਪਿਤਾ ਮਹਾਨ ਸਾਰੇ ਤੁਰਕਾਂ ਵਿਚੋਂ ਮੇਰੇ ਵਾਸਤੇ ਸੁਖਦਾਈ ਹਨ।
ਤਿਮ ਅਬ ਕਿਰਪਾ ਆਪ ਕਰ ਦੇਨੀ,
ਇਸੇ ਤਰ੍ਹਾਂ ਤੁਸੀਂ ਵੀ ਮੇਰੇ ਤੇ ਹੁਣ ਕਿਰਪਾ ਕੀਤੀ ਹੈ।
ਸਫਲੀ ਮੋਏ ਬਸੀ ਠੀਕ,
ਆਪ ਜੀ ਨੇ ਤਰਸ ਕਰਕੇ ਮੇਰੀ ਵਿਚੋਲਗੀ ਸਫਲ ਕਰ ਦਿੱਤੀ ਹੈ। ਜਿਵੇਂ ਤੁਹਾਡੇ ਪਿਤਾ ਨੇ ਮੇਰੇ ਤੇ ਕਿਰਪਾ ਕੀਤੀ ਹੈ, ਤੁਸੀਂ ਵੀ ਦਇਆ ਕਰਕੇ ਜਿਹੜੀ ਮੇਰੀ ਵਿਚੋਲਗੀ ਹੈ ਉਹ ਆਪ ਜੀ ਨੇ ਸਫਲ ਕਰ ਦਿੱਤੀ ਹੈ।
ਜਨ ਪ੍ਰੇਮੀ ਕੇ ਆਪ ਅਧੀਨ,
ਆਪਣੇ ਪ੍ਰੇਮੀਆਂ ਦੇ ਅਧੀਨ ਹੋ।
ਕਰਨਾ ਕਰੋ ਜਾਣ ਕਰ ਦੇਣ,
ਜਾਣ ਕੇ ਤੁਸੀਂ ਕਰਣਾ ਕਰਦੇ ਹੋ, ਕਿਰਪਾ ਕਰਦੇ ਹੋ।
ਬਿਰਧ ਗਰੀਬ ਨਿਵਾਜ ਤੁਮਾਰਾ,
ਤੁਹਾਡਾ ਬਿਰਧ ਹੈ ਗਰੀਬਾਂ ਨੂੰ ਨਿਵਾਜਣਾ, ਗਰੀਬਾਂ ਨੂੰ ਤਾਰਨਾ।
ਗਮਨ ਮਤੋ ਕੀਓ ਤੂੰ ਸੰਭਾਰਾ,
ਜੀ ਆਪ ਜੀ ਨੇ ਜੇ ਇਥੋਂ ਚੱਲਣ ਦਾ ਮਤ ਕੀਤਾ ਤੇ ਮੈਂ ਆਪ ਜੀ ਦੇ ਨਾਲ ਚੱਲਾਂਗਾ।
ਤਬ ਸਤਿਗੁਰ ਕਰ ਖੁਸ਼ੀ ਮਿਸਾਲੇ,
ਮਹਾਰਾਜ ਜੀ ਨੇ ਬੜੀ ਖੁਸ਼ੀ ਕੀਤੀ ਵਜ਼ੀਰ ਖਾਂ ਤੇ, ਬੜੀਆਂ ਖੁਸ਼ੀਆਂ ਕੀਤੀਆਂ।
ਕਹੋ ਪਿਆਨ ਮਹੂਰਤ ਕਾਲੇ,
ਕਹਿੰਦੇ ਕੱਲ ਨੂੰ ਚੱਲਾਂਗੇ ਵਜ਼ੀਰ ਖਾਂ ਜੀ, ਕੱਲ ਨੂੰ ਚਾਲੇ ਪਾਵਾਂਗੇ।
ਜੁਕੋ ਸਿਲ ਪਰ ਹੋਇਆ ਡੇਰਾ,
ਕੋਈ ਬਹੁਤਾ ਲੰਮਾ ਪੈਂਡਾ ਨੀ ਤੈਅ ਕਰਾਂਗੇ, ਕੱਲ ਦੋਗ ਕੋ ਤੱਕ ਚੱਲ ਕੇ ਫਿਰ ਆਪਾਂ ਡੇਰਾ ਕਰਾਂਗੇ।
ਹੁਣ ਬੋ ਗਮਨੈ ਅਗਲੇ ਸਵੇਰਾ,
ਅਗਲੀ ਸਵੇਰ ਜਿਵੇਂ ਕਹੋਗੇ ਆਪਾਂ ਲੰਮਾ ਪੈਂਡਾ ਤੈਅ ਕਰਾਂਗੇ।
ਸੁਪੱਟ ਆਦਿ ਮਾਨਵ ਜੇ ਸਾਰੇ,
ਸੁਪੱਟ ਸੂਰਮੇ ਸੇਵਕ ਸਿੱਖ ਸਨ,
ਤਿਆਰੀ ਕਰਨੀ ਗੁਰੂ ਉਚਾਰੇ,
ਮਹਾਰਾਜ ਜੀ ਨੇ ਤਿਆਰੀ ਦਾ ਹੁਕਮ ਕਰ ਦਿੱਤਾ, ਭਾਈ ਕੱਲ ਨੂੰ ਦਿੱਲੀ ਚਾਲੇ ਪਾਉਣੇ ਨੇ, ਤਿਆਰੀਆਂ ਕਰ ਲਓ।
ਸੁਣ ਸਮੇਂ ਤੋਂ ਭਾਵ ਉਤਸ਼ਾਹੀ,
ਸਾਰਿਆਂ ਦੇ ਮਨਾਂ ਚ ਬੜਾ ਭਾਰੀ ਉਤਸ਼ਾਹ ਜਾਗਿਆ।
ਸ਼ਸਤਰ ਬਸਤਰ ਸਜਰੇ ਦੇ ਉਮਾਏ,
ਸ਼ਸਤਰ ਬਸਤਰ ਸਜ ਕੇ ਤਿਆਰ ਪਰ ਤਿਆਰ ਹੋ ਕੇ ਬੜੇ ਉਮਾਹ ਨਾਲ ਚੱਲਣ ਦੀਆਂ ਤਿਆਰੀਆਂ ਕੀਤੀਆਂ। ਸਾਹਿਬਾਂ ਨੇ ਜਿਵੇਂ ਦਿੱਲੀ ਤੋਂ ਦਿੱਲੀ ਵੱਲ ਨੂੰ ਚਾਲੇ ਪਾਏ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।